ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਪਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬੇਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਏਕ ਓਂਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੂਰਨ ਦੇਖਿਓ ਆਤਮਾ ਦ੍ਵੈਤ ਹੈ ਸਰਬ ਨਿਵਾਰ ਭਏ ਸ਼ਾਂਤ ਮਨ ਸੰਤ ਜੋ ਤਿਨ ਪਦ ਨਮੋ ਹਮਾਰ ਪੂਰਨ ਦੇਖਿਓ ਆਤਮਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰਨ ਧੰਨ ਸੱਚੇ ਪਾਤਸ਼ਾਹ ਪ੍ਰਤੱਖ ਹਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਆਪ ਜੀ ਵੱਡਿਆਂ ਭਾਗਾਂ ਵਾਲੇ ਕਰਮਾਂ ਵਾਲੇ ਹੋ ਜੋ ਗੁਰੂ ਕੀ ਸੰਗਤ ਨਿਤ ਨੇਮ ਨਾਲ ਹੀ ਕਰਕੇ ਲਾਹਾ ਪ੍ਰਾਪਤ ਕਰਦੇ ਹੋ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤਖਤਾਂ ਉੱਪਰ ਵਿਰਾਜਮਾਨ ਹੋ ਕੇ ਸੰਗਤਾਂ ਨੂੰ ਦਰਸ਼ਨ ਦੇ ਕੇ ਨਿਹਾਲ ਕਿਰਤਾਰਥ ਕਰਦੇ ਹਨ ਬੇਅੰਤ ਗੁਰੂ ਕੀਆਂ ਸੰਗਤਾਂ ਸਮੇਂ ਸਮੇਂ ਨਾਲ ਆ ਕੇ ਸਤਿਗੁਰ ਜੀ ਦੇ ਦਰਸ਼ਨ ਕਰਦੇ ਹੈ ਗੁਰਬਾਣੀ ਪੜ੍ਹ ਸੁਣ ਕੇ ਲਾਹਾ ਪ੍ਰਾਪਤ ਕਰਦੇ ਹੋ ਸੋ ਜੋ ਨਿਤਨੇਮ ਨਾਲ ਹੀ ਸੰਧਿਆ ਦੇ ਸਮੇਂ ਤੋਂ ਵਾਅਦਾ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਆਪਾਂ ਕਥਾ ਪੜ੍ਹ ਸੁਣ ਰਹੇ ਹਾਂ ਹੁਣ ਕਥਾ ਦਾ ਉਸ ਸਮਾਂ ਹੋਇਆ ਹੈ ਜਿਵੇਂ ਸਤਿਗੁਰੂ ਜੀ ਦੇ ਪਿਤਾ ਕਲਿਆਣ ਚੰਦ ਜੀ ਨੇ ਅੱਸੂ ਦੇ ਮਹੀਨੇ ਆਉਣੇ ਕਰਕੇ ਆਪਣੇ ਬਜ਼ੁਰਗਾਂ ਪਿਤਰਾਂ ਦੇ ਨਿਮਿੱਤ ਸ਼ਰਾਧ ਕਰਾਉਣਾ ਸੀ ਕਿਉਂਕਿ ਹਰ ਸਾਲ ਹੀ ਉਹ ਕਰਾਉਂਦੇ ਸਨ ਅਤੇ ਉਹ ਸਾਰੀ ਸਮੱਗਰੀ ਜਿਹੜੀ ਇੱਕ ਦਾਸ ਨੂੰ ਭੇਜ ਕੇ ਮੰਗਵਾਈ ਹੈ, ਜੋ ਭੋਜਨ ਛਕਾਉਣਾ ਬ੍ਰਾਹਮਣਾਂ ਨੂੰ, ਬਹੁਤ ਤਕੜਾ ਹੀ ਭੋਜਨ ਤਿਆਰ ਕੀਤਾ, ਖੀਰ ਕੜਾਹ ਬਣਾਏ, ਸਾਰੇ ਬ੍ਰਾਹਮਣ ਸੱਦੇ ਹੈ ਘਰ ਵਿੱਚ, ਅਤੇ ਭੀੜ ਹੀ ਭੀੜ ਲੱਗੀ ਹੈ ਸਤਿਗੁਰੂ ਜੀ ਦੀ। ਬ੍ਰਾਹਮਣ ਹੀ ਬ੍ਰਾਹਮਣ ਹੋਏ ਇੱਧਰੋਂ, ਗੁਰੂ ਨਾਨਕ ਸਾਹਿਬ ਜੀ ਬਾਹਰ ਕਿਤੇ ਗਏ ਹੋਏ ਸਨ ਮੌਜ ਨਾਲ ਹੀ, ਜਦੋਂ ਆਉਂਦਿਆਂ ਦੇਖਿਆ ਇੱਧਰ ਤਾਂ ਬ੍ਰਾਹਮਣਾਂ ਨੇ ਉਹ ਜੋ ਰੀਤੀ ਹੈ ਯੱਗ ਸ਼ੁਰੂ ਕਰਨ ਦੀ, ਸਰਾਧ ਸ਼ੁਰੂ ਕਰਨ ਦੀ, ਪੰਜ ਕੁ ਗਰਾਹੀਆਂ ਕੱਢ ਕੇ ਵੱਖਰੀਆਂ ਕਰਜ਼ੇ ਦਿੱਤੀਆਂ, ਫਿਰ ਲੈਣਾਂ ਦੀਆਂ ਲੈਣਾਂ ਲੱਗੀਆਂ ਛੱਕ ਰਹੀਆਂ। ਗੁਰੂ ਸਾਹਿਬ ਜੀ ਵੇਖ ਕੇ ਪਿਤਾ ਜੀ ਨੂੰ ਕਹਿਣ ਲੱਗੇ ਵੱਖਰਿਆਂ ਜਿਹਾ ਕਰਕੇ, ਪਿਤਾ ਜੀ ਆ ਕੀ ਹੈ, ਬਹੁਤ ਬ੍ਰਾਹਮਣ ਇਕੱਠੇ ਹੋਏ ਹੈ, ਬਹੁਤ ਲੰਗਰ ਖੀਰ ਕੜਾਹ ਚੱਲ ਰਿਹਾ ਹੈ। ਕਹਿਣ ਲੱਗੇ ਪੁੱਤਰ ਗੁਰੂ ਨਾਨਕ ਸਾਹਿਬ ਜੀ, ਇਹ ਆਪਾਂ ਹਰ ਸਾਲ ਹੀ ਆਪਣੇ ਬਜ਼ੁਰਗਾਂ ਦੇ ਨਿਮਿੱਤ ਕਰਦੇ ਹਾਂ, ਅੱਜ ਦੇ ਦਿਨ ਹਮੇਸ਼ਾ ਹੀ ਕਰਦੇ ਹਾਂ, ਇਹ ਤਾਂ ਕਰਦੇ ਰਹਿੰਦਾ ਹਾਂ, ਇਸ ਕਰਕੇ ਅੱਜ ਪੁੱਤਰ ਜੀ ਉਹ ਸ਼ਰਾਧਾਂ ਦਾ ਦਿਨ ਹੈ। ਗੁਰੂ ਸਾਹਿਬ ਜੀ ਕਹਿਣ ਲੱਗੇ ਵੀ ਪਿਤਾ ਜੀ, ਤੁਹਾਡੇ ਜਿਹੜੇ ਬਜ਼ੁਰਗ ਹੈ, ਭਾਵ ਸਾਡੇ ਬਜ਼ੁਰਗ ਹੈ, ਉਹ ਤਾਂ ਉਸ ਥਾਂ 'ਤੇ ਚਲੇ ਗਏ ਜਿੱਥੇ ਉਹਨਾਂ ਨੂੰ ਕੋਈ ਭੁੱਖ ਨਹੀਂ ਹੈ, ਪਿਆਸ ਨਹੀਂ ਹੈ, ਜਿੱਥੇ ਉਂਗਲਾਂ ਭੁੱਖ ਹੈ, ਥੋੜ੍ਹੀ ਮਾਤਰ ਹੀ ਭੁੱਖ ਨਹੀਂ ਹੈ, ਭਾਵ ਵੈਕੁੰਠ ਧਾਮ ਚਲੇ ਗਏ ਹੈ, ਅਤੇ ਉਹ ਤੁਹਾਡੇ ਸ਼ਰਾਧ ਨਹੀਂ ਡੀਕਦੇ। ਇਹ ਤਾਂ ਸ਼ਰਾਧ ਸ਼ਰੂ ਉਹੀਓ ਕਰਾਉਣ ਜਿਨ੍ਹਾਂ ਦੇ ਪਿੱਤਰ ਬਜ਼ੁਰਗ ਭੋਜਨ ਆਦਿਕ ਮੰਗ ਰਹੇ ਹੈ, ਚਾਹੁੰਦੇ ਹੈ, ਵਿਚਾਰੇ ਰੁਲਦੇ ਫਿਰਦੇ ਹੈ। ਸਾਡੇ ਤਾਂ ਦਾਦਾ ਦਾਦੀ ਪੜਦਾਦੇ ਲੱਕੜ ਦਾਦੇ ਸਾਰੇ ਉਹ ਤਾਂ ਚਲੇ ਗਏ ਬੈਕੁੰਠ ਧਾਮ, ਇਸ ਕਰਕੇ ਜਿਹੜਾ ਹੁਣ ਆਪ ਭੋਜਨ ਤਿਆਰ ਕਰ ਲਿਆ ਇਹ ਸਾਰਿਆਂ ਨੂੰ ਛਕਾ ਦਿਓ, ਅਤੇ ਬਾਅਦ ਵਿੱਚ ਅੱਜ ਤੋਂ ਇਹ ਰੀਤੀ ਨਹੀਂ ਕਰਨੀ ਹੈ, ਅਗਲੇ ਸਾਲ ਤੋਂ ਬਿਲਕੁਲ ਨਹੀਂ ਸ਼ਰਾਧ ਕਰਾਉਣੀ। ਪਿਤਾ ਜੀ ਕਹਿਣ ਲੱਗੇ ਵੀ ਪੁੱਤਰ ਗੁਰੂ ਨਾਨਕ ਸਾਹਿਬ ਜੀ, ਤੁਸੀਂ ਕਹਿੰਦੇ ਵੀ ਐਸੇ ਥਾਂ ਚਲੇ ਗਏ ਆ, ਬਿਨਾਂ ਦੇਖੇ ਕਿਵੇਂ ਯਕੀਨ ਹੋਵੇ, ਜੇ ਜੇ ਸਾਨੂੰ ਤੁਸੀਂ ਸਾਡੇ ਬਜ਼ੁਰਗ ਦਿਖਾ ਦਿਓ ਵੀ ਵਾਕਿਆ ਹੀ ਉਹ ਬਿਲਕੁਲ ਭੁੱਖੇ ਪਿਆਸੇ ਨਹੀਂ ਹੈ, ਫਿਰ ਤਾਂ ਮੰਨਾਂਗੇ, ਜੋ ਕਹੋਗੇ ਉਹੀ ਕਰਾਂਗੇ, ਪਹਿਲਾਂ ਆਪ ਜੀ ਦਿਖਾਓ। ਗੁਰੂ ਸਾਹਿਬ ਜੀ ਕਹਿਣ ਲੱਗੇ ਪਿਤਾ ਜੀ, ਨੇਤਰ ਬੰਦ ਕਰੋ। ਦੋਵੇਂ ਨੇਤਰ ਬੰਦ ਕਰ ਲਏ, ਪਿਤਾ ਜੀ ਨੇ ਚੌਂਕੜਾ ਮਾਰ ਲਿਆ। ਉਸੇ ਵੇਲੇ ਜਿਹੜਾ ਸਰੀਰ ਸੂਖਮ ਹੈ ਉਹ ਪਹੁੰਚਾ ਦਿੱਤਾ ਬੈਕੁੰਠ ਸੱਚਖੰਡ ਹੀ। ਜਦੋਂ ਪਿਤਾ ਕਾਲੂ ਜੀ ਗਏ ਉੱਥੇ ਸੱਚ ਬੈਕੁੰਠ, ਜਿੰਨੇ ਅਗਲੇ ਪਾਸੇ ਬਜ਼ੁਰਗ ਸਨ ਉਹ ਵੇਖ ਕੇ ਵੀ ਕਲਿਆਣ ਚੰਦ ਆਇਆ ਹੈ, ਹੱਥ ਜੋੜ ਜੋੜ ਕੇ ਦੇਖ ਕੇ ਖੜ੍ਹੇ ਹੋ ਗਏ ਅਤੇ ਕਹਿਣ ਲੱਗੇ ਵੀ ਕਲਿਆਣ ਚੰਦ, ਤੂੰ ਤਾਂ ਧੰਨ ਹੈ ਜੋ ਸਾਡੇ ਘਰ ਪੈਦਾ ਹੋਇਆ, ਤੇਰੇ ਘਰ ਗੁਰੂ ਨਾਨਕ ਸਾਹਿਬ ਪੈਦਾ ਹੋਏ, ਜਿਨ੍ਹਾਂ ਦੇ ਕਰਕੇ ਅਸੀਂ ਆਹ ਥਾਂ 'ਤੇ ਆ ਗਏ, ਸਾਡਾ ਉਧਾਰ ਹੋ ਗਿਆ, ਪਰਮੇਸ਼ਰ ਦੇ ਦਰਬਾਰ 'ਤੇ ਅੱਗੇ ਪਹੁੰਚ ਗਏ। ਇਹ ਕੁਝ ਵੇਖ ਕੇ ਪਿਤਾ ਕਾਲੂ ਜੀ ਕਹਿਣ ਲੱਗੇ ਵੀ ਤੁਸੀਂ ਆ ਕਦੋਂ ਦੇ ਥਾਂ 'ਤੇ ਆਏ ਹੋ, ਕਿੰਨਾ ਕੁ ਸਮਾਂ ਹੋ ਗਿਆ ਹੈ। ਕਹਿੰਦੇ ਕਲਿਆਣ ਚੰਦ, ਜਦੋਂ ਦੇ ਸ੍ਰੀ ਗੁਰੂ ਨਾਨਕ ਦੇਵ ਜੀ ਪਰਮੇਸ਼ਰ ਰੂਪ ਤੇਰੇ ਘਰ ਅਵਤਾਰ ਧਾਰ ਕੇ ਆਏ ਹੈ, ਉਦੋਂ ਦੇ ਹੀ ਇੱਥੇ ਆ ਗਏ ਹੈ। ਅੱਜ ਸਾਨੂੰ 50 ਸਾਲ 53 ਸਾਲ ਹੋ ਚੱਲੇ ਇੱਥੇ ਆਇਆ ਨੂੰ, ਇਸ ਕਰਕੇ ਅਸੀਂ ਤਾਂ ਸੁੱਖ ਮਾਣ ਰਹੇ ਹਾਂ। ਇਹ ਕੁਝ ਵੇਖ ਕੇ ਪਿਤਾ ਕਲਿਆਣ ਚੰਦ ਜੀ ਦਾ ਹੀ ਮਨ ਜਿਹਾ ਚਾਹਿਆ ਵੀ ਇੱਥੇ ਹੀ ਰਵਾਂ, ਸੰਸਾਰ 'ਤੇ ਕੀ ਕਰਨਾ ਹੈ। ਇੱਧਰ ਗੁਰੂ ਨਾਨਕ ਸਾਹਿਬ ਜੀ ਨੇ ਹੱਥ ਤੋਂ ਫੜ ਕੇ ਹਿਲਾਇਆ ਚਲਾਇਆ ਵੀ ਪਿਤਾ ਜੀ ਨੇਤਰ ਖੋਲੋ। ਹੁਣ ਫਿਰ ਪੁੱਛਿਆ, ਹਾਂ ਕੁਝ ਦੇਖਿਆ ਹੈ? ਕਹਿੰਦੇ ਹਾਂ ਪੁੱਤਰ ਜੀ, ਸਭ ਕੁਝ ਦੇਖ ਲਿਆ ਹੈ, ਅਤੇ ਮੈਂ ਵੀ ਚਾਹੁੰਦਾ ਵੀ ਉੱਥੇ ਚਲਿਆ ਜਾਵਾਂ। ਸਤਿਗੁਰੂ ਜੀ ਕਹਿਣ ਲੱਗੇ ਵੀ ਪਿਤਾ ਜੀ, ਹੁਣ ਤੁਸੀਂ ਸਿਮਰਨ ਕਰੋ, ਆ ਜੋ ਭੋਜਨ ਬਣਾਇਆ ਸਭ ਨੂੰ ਛਕਵਾਓ, ਇਹ ਰੀਤੀ ਛੱਡ ਕੇ ਨਾ ਵਾਹਿਗੁਰੂ ਵਾਹਿਗੁਰੂ ਸਿਮਰੋ। ਬਸ ਥੋੜ੍ਹੇ ਦਿਨ ਜਾਂ 10-15 ਦਿਨਾਂ ਵਿੱਚ ਤੁਹਾਡਾ, ਤੁਸੀਂ ਵੀ ਜਾਣ ਵਾਲੇ ਹੋ ਉੱਥੇ, ਅਤੇ ਉੱਥੇ ਸੱਚਖੰਡ ਵਿੱਚ ਹੀ ਟਿਕਣਾ। ਇਹ ਕੁਝ ਕਰਕੇ ਪਿਤਾ ਜੀ ਨੇ ਸਾਰੇ ਬ੍ਰਾਹਮਣਾਂ ਨੂੰ ਭੋਜਨ ਛਕਾਇਆ। ਉਸ ਤੋਂ ਬਾਅਦ ਵਾਹਿਗੁਰੂ ਨਾਮ 'ਚ ਲਿਵ ਲਾ ਦਿੱਤੀ। ਜਦੋਂ 15 ਕੁ ਦਿਨ ਭਾਵ ਸਰਾਦ ਦੇ ਮੱਸਿਆ ਆਈ ਹੈ, ਅਖੀਰਲਾ ਸਰਾਦ, ਉਸ ਦਿਨ ਆਪਣਾ ਜਿਹੜਾ ਸਰੀਰ ਛੱਡ ਦਿੱਤਾ। ਜਿਵੇਂ ਹਾਥੀ ਮਾਲਾ ਗਲ ਵਿੱਚ ਪਈ ਹੋਈ ਬੜੀ ਸੌਖੀ ਲਾ ਕੇ ਉਹ ਮਾਰਦਾ ਹੈ, ਇਵੇਂ ਸਰੀਰ ਛੱਡ ਕੇ ਪਿਤਾ ਕਲਿਆਣ ਚੰਦ ਜੀ ਸੱਚਖੰਡ ਚਲੇ ਗਏ। 1479 ਬਿਕਰਮੀ ਸੰਮਤ ਸੀ ਉਸ ਵੇਲੇ, 1440 ਈਸਵੀ ਸੰਨ, 1522 ਈਸਵੀ ਸੰਨ ਅਤੇ 1579 ਬਿਕਰਮੀ ਸੰਮਤ ਸੀ ਜਦੋਂ ਪਿਤਾ ਜੀ ਨੇ ਸਰੀਰ ਛੱਡਿਆ ਹੈ। ਉਹ 10 ਗੁਰ ਜੋਤ ਦਵਾਕਰ ਗ੍ਰੰਥ 'ਚ ਲਿਖਿਆ ਹੋਇਆ ਹੈ। ਜਿਹੜੀ ਬਿਕਰਮੀ ਸੰਮਤ ਹੈ, ਇੱਕ ਹੋਰ ਬੜੇ ਵਿਦਵਾਨ ਹੈ ਮਹਾਂਪੁਰਸ਼, ਉਹਨਾਂ ਨੇ ਲਿਖਿਆ ਹੈ, ਦੱਸਿਆ ਉਹਦੇ ਵਿੱਚ। ਅਤੇ 15 ਦਿਨ ਬਾਅਦ ਹੀ ਮਾਤਾ ਤ੍ਰਿਪਤਾ ਜੀ ਵੀ ਸਰੀਰ ਛੱਡ ਕੇ ਚਲੇ ਗਏ ਹੈ, ਭਾਵ ਅੱਸੂ ਮਹੀਨੇ ਦੀ ਪੁੰਨਿਆ ਵਾਲੇ ਦਿਨ। 15 ਦਿਨ ਦਾ ਫਰਕ ਪਿਆ। ਸਤਿਗੁਰੂ ਜੀ ਦੇ ਮਾਤਾ ਜੀ ਵੀ ਪਿਤਾ ਜੀ ਵੀ ਚਲੇ ਗਏ। ਧੰਨ ਸੋ ਵੰਸ, ਧੰਨ ਸੋ ਪਿਤਾ, ਧੰਨ ਸੋ ਮਾਤਾ, ਜਿਨ ਜਾਣਿਆ ਗੁਰੂ, ਜਿਨ ਗੁਰੂ ਜਾਣਿਆ ਮਾਏ, ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਇਵੇਂ ਜਾਣਿਆ, ਭਾਵ ਗੁਰੂ ਮਹਾਰਾਜ ਜੀ ਜਿਨ੍ਹਾਂ ਦੇ ਗ੍ਰਹਿ ਵਿਖੇ ਆਏ। ਮਾਤਾ ਵੀ ਧੰਨ, ਪਿਤਾ ਜੀ ਵੀ ਧੰਨ, ਉਹ ਬੇਦੀ ਵੰਸ਼ ਵੀ ਧੰਨ। ਇਵੇਂ ਸਤਿਗੁਰ ਜੀ ਨੇ ਉਹ ਪਿਤਾ ਜੀ ਨੂੰ ਮਨਾ ਜੇ ਕਰਦਿਆਂ ਹੋਇਆ ਕਿ ਸ਼ਰਾਧ ਨਹੀਂ ਕਰਾਉਣੇ, ਅਤੇ ਉਹ ਸਾਨੂੰ ਵੀ ਵਿੱਚ ਹੀ ਸਮਝਾ ਦਿੱਤਾ ਹੈ ਕਿ ਬਜ਼ੁਰਗਾਂ ਦੇ ਨਿਮਿੱਤ ਜਿਹੜੇ ਕੋਈ ਅਸ਼ਰਾਧ ਸ਼ਰੂਧ ਕਰਾਉਣੇ ਤਾਂ ਬਿਲਕੁਲ ਹੀ ਮਨ ਮਤ ਹੈ। ਜਿਹੜਾ ਕੋਈ ਗੁਰਮੁਖਤਾਈ ਨਾਲ ਹਰ ਸਾਲ ਆਪਣੇ ਬਜ਼ੁਰਗ ਦਾ ਅਖੰਡ ਪਾਠ ਕਰਾਏ, ਕਥਾ ਕੀਰਤਨ ਕਰਾਏ, ਆਪ ਵੀ ਸਿਮਰਨ ਕਰੇ, ਉਹ ਤਾਂ ਚੰਗੀ ਗੱਲ ਹੈ। ਜਿਹੜਾ ਕੋਈ ਵਹਿਮਾਂ ਭਰਮਾਂ ਜਿਹਾਂ 'ਚ ਪੈ ਕੇ ਅਤੇ ਉਹ ਖਾ ਖਾ ਕੇ ਪੱਤਲਾਂ ਜਿਹੀਆਂ 'ਤੇ ਸੁੱਟੀ ਜਾਣੀਆਂ, ਇਹ ਸਮਝ ਕੇ ਵੀ ਕੁੱਤੇ ਕੂਕਰ ਖਾਣ ਡੇ ਹੈ, ਕਾਂ ਖਾਣ ਡੇ ਹੈ, ਇਹ ਸਾਡੇ ਬਜ਼ੁਰਗ ਇਹਨਾਂ ਵਿੱਚ ਆ ਕੇ ਰੱਜ ਰਹੇ ਹੈ, ਅਤੇ ਉਹ ਬੜੀ ਮਾੜੀ ਗੱਲ ਹੈ। ਜੇ ਆਪਾਂ ਇਹ ਸਮਝਾਂਗੇ ਤਾਂ ਫਿਰ ਤਾਂ ਉਹੀ ਹੋ ਗਿਆ ਨਾ ਕਿ ਸਾਡੇ ਬਜ਼ੁਰਗ ਕੁੱਤਿਆਂ ਵਿੱਚ ਬੈਠੇ ਆ, ਕਾਵਾਂ ਵਿੱਚ ਬੈਠੇ ਆ, ਅਤੇ ਉਹ ਆਪਣੇ ਬਜ਼ੁਰਗਾਂ ਦਾ ਕੋਈ ਸਨਮਾਨ ਤਾਂ ਨਾ ਕੀਤਾ, ਸਗੋਂ ਉਲਟਾ ਹੀ ਸਰੂਪਾ ਮਾੜਾ ਹੀ ਦਿੱਤਾ। ਇਹ ਕੁਝ ਛੱਡ ਕੇ ਜਿਵੇਂ ਭਗਤ ਜੀ ਨੇ ਕਿਹਾ ਹੈ, ਜੀਵਤ ਪਿੱਤਰ ਨਾ ਮਾਨੇ ਕੋ ਮੂਹੇ ਸਰਾਧ ਕਰਾਹੀ, ਪਿੱਤਰ ਵੀ ਬੱਪਰੇ ਕਹੋ ਕਿਉਂ ਪਾਵ ਹੈ ਕਊਆ ਕੂਕਰ ਖਾਹੀ। ਵੀ ਜੀਂਦਿਆਂ ਦੇ ਆਪਣੇ ਪਿੱਤਰਾਂ ਬਜ਼ੁਰਗਾਂ ਨੂੰ ਮੰਨਿਆ ਕੋਈ ਨਾ, ਜਿੱਥੇ ਬੈਠੇ ਰਹੇ ਬੈਠੇ ਰਹੇ, ਕੋਈ ਸੁਣੀ ਗਿਣੀ ਨਾ, ਪੁੱਛਿਆ ਕਿ ਸਿਆਣਾ, ਮਰਿਆਂ ਦੇ ਉੱਪਰ ਸਰਾਧ ਕਰਾ ਦਿੱਤੇ। ਅਤੇ ਭਗਤ ਜੀ ਕਹਿੰਦੇ ਵੀ ਉਹਦਾ ਕੀ ਲਾਹਾ ਮਿਲਿਆ, ਪਿੱਤਰ ਵੀ ਬੱਪਰੇ ਕਹੋ ਕਿਉਂ ਪਾਵ ਹੈ। ਵਿਚਾਰੇ ਪਿੱਤਰ ਬਜ਼ੁਰਗ ਤਾਂ ਭੁੱਖੇ ਰਹਿੰਦੇ ਆ, ਜਿਹੜੇ ਜੂਨ 'ਚ ਪਏ ਹੁੰਦੇ, ਉਹਨਾਂ ਕੀ ਪਾਉਣਾ ਖਾਣਾ ਹੈ, ਸਗੋਂ ਕਊਆ ਕੂਕਰ ਖਾਏ, ਕਾਂ ਅਤੇ ਕੁੱਤੇ ਉਹ ਚੁੰਝਾਂ ਮਾਰ ਕੇ ਖੀਰ ਖੂਰ ਖਾ ਕੇ ਗਾਂਹ ਉੱਡ ਕੇ ਜਾਂਦੇ ਆ। ਇਸ ਕਰਕੇ ਗੁਰਮਤਿ ਦੇ ਵਿੱਚ ਤਾਂ ਇਹੀ ਹੈ ਕਿ ਜਿਸ ਸਿਮਰਤ ਸਭ ਕਿਲੁਖ ਨਸ ਹੈ, ਪਿੱਤਰੀ ਹੋਏ ਉਧਾਰੋ, ਸੋ ਹਰ ਹਰ ਤੁਮ ਸਦ ਹੀ ਜਾਪੋ ਜਾ ਕਾ ਅੰਤ ਨਾ ਪਾਰੋ। ਉਸ ਪਰਮੇਸ਼ਰ ਨੂੰ ਸਿਮਰੋ ਜਿਹਦਾ ਕੋਈ ਅੰਤ ਅਤੇ ਪਾਰਾਵਾਰ ਨਹੀਂ ਹੈ, ਜਿਸ ਨੂੰ ਸਿਮਰਦਿਆਂ ਸਾਰੇ ਪਾਪ ਨਸ ਜਾਂਦੇ, ਆਪਣੇ ਵੀ ਅਗਲੇ ਪਿਛਲੇ, ਉਹ ਬਜ਼ੁਰਗਾਂ ਦੇ ਜਿਹੜੇ ਗਏ ਹੁੰਦੇ ਸਰੀਰ ਛੱਡ ਕੇ, ਉਹਨਾਂ ਦੇ ਵੀ ਨਾਸ ਹੋ ਜਾਂਦੇ ਅਗਲੇ ਪਿਛਲਿਆਂ ਦੇ ਵੀ। ਪਿੱਤਰੀ ਹੋਏ ਉਧਾਰੋ, ਗੁਰੂ ਅਰਜਨ ਦੇਵ ਜੀ ਕਹਿੰਦੇ ਹੈ ਕਿ ਹੁਣ ਪਿੱਤਰਾਂ ਦਾ ਉਧਾਰ ਹੋ ਜਾਂਦਾ ਹੈ ਬਜ਼ੁਰਗਾਂ ਦਾ। ਇਵੇਂ ਜਿਹੜੀ ਗੁਰਮੁਖ ਤਾਈ ਹੈ, ਗੁਰਮਤ ਹੈ, ਉਹਦੇ ਅਨੁਸਾਰ ਸਾਨੂੰ ਚੱਲ ਕੇ ਰਹਿਣਾ ਚਾਹੀਦਾ ਹੈ। ਪਿਤਾ ਜੀ ਦੇ ਰਾਹੀਂ ਸਾਨੂੰ ਵੀ ਵਿੱਚੇ ਵਿੱਚ ਹੀ ਗੁਰੂ ਜੀ ਨੇ ਉਹ ਸਿੱਖਿਆ ਦੇ ਦਿੱਤੀ। ਗੁਰੂ ਨਾਨਕ ਮਹਾਰਾਜ ਸਿੱਖੀ ਧਾਰਨ ਕਰਨ ਵਾਲਿਆਂ ਨੂੰ ਉਸ ਦਿਨ ਤੋਂ ਉਪਦੇਸ਼ ਮਿਲ ਗਿਆ ਸੀ ਜੀ, ਬਿਲਕੁਲ ਸ਼ਰਾਧ ਕੋਈ ਨਹੀਂ, ਅੱਸੂ ਦੇ ਮਹੀਨੇ 'ਚ ਕਰਾਉਣੇ ਆਦਿਕ। ਗੁਰਮੁਖਤਾਈ ਨਾਲ ਕਥਾ ਕੀਰਤਨ ਅਖੰਡ ਪਾਠ ਸਾਹਿਬ ਕਰਵਾਓ, ਆਪ ਵੀ ਸਿਮਰਨ ਕਰੋ, ਦੂਜਿਆਂ ਤੋਂ ਵੀ ਕਰਾਓ, ਉਹਦੇ ਵਿੱਚ ਹੀ ਭਲਾ ਹੈ। ਇਸ ਤਰ੍ਹਾਂ ਜਿਹੜਾ ਪ੍ਰਸੰਗ ਆਪਾਂ ਸਰਵਣ ਕੀਤਾ ਸੀ, ਫਿਰ ਇਹ ਕੁਝ ਕਰਕੇ ਅੰਤਿਮ ਸੰਸਕਾਰ ਦੀ ਕਿਰਿਆ, ਗੁਰੂ ਸਾਹਿਬ ਜੀ ਕਹਿਣ ਲੱਗੇ ਭਾਈ ਬਾਲਾ ਮਰਦਾਨਾ ਹੁਣ ਕੀ ਕਰਨਾ ਹੈ। ਕਹਿਣ ਲੱਗੇ ਮਹਾਰਾਜ ਜੋ ਆਪ ਜੀ ਦੀ ਮਰਜ਼ੀ, ਜੋ ਚਾਹੁੰਦੇ ਹੋ। ਕਹਿੰਦੇ ਵੀ ਚਲੋ ਜਿਹੜਾ ਧਾਰਮਿਕ ਤੀਰਥ ਹੈ, ਜਿੱਥੇ ਜੱਥਿਆਂ ਦੇ ਜੱਥੇ ਟੋਲੇ ਬੰਨ ਕੇ ਉਹ ਤੀਰਥਾਂ ਦੇ ਜਾਂਦੇ ਆ, ਚਲੋ ਆਪਾਂ ਉਹ ਦੇਖਣਾ ਕਰੀਏ। ਜਦੋਂ ਇਹ ਕੁਝ ਸੁਣਿਆ ਤਾਂ ਚਾਚਾ ਲਾਲੂ ਚੰਦ ਜੀ ਅਤੇ ਇਹਨਾਂ ਦੇ ਪਤਨੀ ਵੀ ਸਨ, ਚਾਚੀ ਪੈਦੀ ਜੀ, ਉਹ ਇੱਥੇ ਇਤਿਹਾਸ ਨਹੀਂ ਲਿਖਿਆ, ਇੱਕ ਗ੍ਰੰਥ ਲਿਖਿਆ ਉਹਦੇ ਵਿੱਚ ਨਾਂ ਲਿਖਿਆ ਹੋਇਆ, ਸਤਿਗੁਰ ਜੀ ਦੇ ਚਾਚੀ ਪੈਦੀ ਜੀ ਸਨ, ਚਾਚਾ ਲਾਲੂ ਚੰਦ ਸਨ। ਕਹਿਣ ਲੱਗੇ ਪੁੱਤਰ ਗੁਰੂ ਨਾਨਕ ਸਾਹਿਬ ਜੀ, ਤੁਸੀਂ ਚੱਲ ਚੱਲੇ ਹੋ ਤੀਰਥਾਂ ਨੂੰ ਅਤੇ ਸਾਡਾ ਕੀ ਹਾਲ ਹੋਊਗਾ ਇੱਥੇ। ਗੁਰੂ ਸਾਹਿਬ ਜੀ ਕਹਿਣ ਲੱਗੇ ਚਾਚਾ ਜੀ ਵੇਖੋ, ਇਹ ਸੰਸਾਰ ਤਾਂ ਹੈ ਨਾਸਵਾਨ, ਖਤਮ ਹੋ ਜਾਣ ਵਾਲਾ। ਵਾਹਿਗੁਰੂ ਵਾਹਿਗੁਰੂ ਸਿਮਰੋ, ਸਾਰੇ ਸੋਗ ਗਮ ਦੁੱਖ ਹੋ ਦੁੱਖ ਦੂਰ ਹੋ ਜਾਣਗੇ। ਅਤੇ ਇੱਥੇ ਤਾਂ ਜੋ ਆਇਆ ਹੁਣ ਚਲੇ ਹੀ ਜਾਣਾ ਹੈ। ਇੱਕ ਆਪਣੇ ਆਤਮ ਸਰੂਪ ਨੂੰ ਸੱਤ ਜਾਣੋ, ਬਾਕੀ ਸਰੀਰ 'ਤੇ ਕੀ ਹੈ, ਅਤੇ ਜੋ ਪੈਦਾ ਜੋ ਪੁੱਜਿਓ ਸੋ ਬਿਨਸ ਹੈ, ਪਰੋ ਆਜ ਕੇ ਕਾਲੇ ਖਤਮ ਹੋ ਜਾਣਾ ਹੈ। ਇਹ ਵਿਰਾਗਮਈ ਉਪਦੇਸ਼ ਕੀਤਾ, ਗੁਰੂ ਜੀ ਦੇ ਜਿਹੜੇ ਬਚਨ ਹੈ ਉਹ ਤਾਂ ਜੈਫਲ ਫਲ ਦੀ ਨਿਆਈ ਹੈ। ਇੱਕ ਫਲ ਹੈ ਜੈਫਲ, ਬੜਾ ਗਰਮ ਹੈ, ਜੇ ਕਿਸ ਸੰਨ ਸੁੰਨ ਜੀ ਚੜ੍ਹ ਜਾਏ, ਨਮੋਨੀਆ ਹੋ ਜਾਏ, ਉਹ ਗਰਮ ਫਲ ਖਾਧਾ ਜਾਏ ਤਾਂ ਨਮੋਨੀਆ ਦੂਰ ਹੋ ਜਾਂਦਾ ਹੈ। ਇਸੇ ਤਰ੍ਹਾਂ ਜਿਹੜੀ ਮੋਹ ਰੂਪੀ ਸੰਨ ਹੈ, ਇਹ ਜਿਹਨੂੰ ਚੜ੍ਹੀ ਹੋਵੇ ਉਹ ਵੀ ਬੇਹੋਸ਼ ਹੀ ਹੋਇਆ ਰਹਿੰਦਾ ਹੈ। ਮੋਹ ਵਾਲਾ ਕਿੱਥੇ ਹੈ ਪਰਮਾਤਮਾ, ਕਿੱਥੇ ਹੈ ਰੱਬ, ਉਹਨੂੰ ਨਹੀਂ ਨਜ਼ਰੀ ਆਉਂਦਾ। ਉਹਦੇ ਵਿਚਾਰਾ ਘਰ ਦੀ ਚਾਰ ਦੀਵਾਰੀ ਕੰਧਾਂ ਵਿੱਚ ਹੀ ਵੇਖੀ ਜਾਂਦਾ ਸਾਰਾ ਦਿਨ, ਦਰਵਾਜ਼ਿਆਂ ਨੂੰ, ਛੱਤਾਂ ਨੂੰ, ਕੰਧਾਂ ਨੂੰ, ਪਰਿਵਾਰ ਨੂੰ, ਪਰਿਵਾਰ ਨੂੰ ਚਾਹੇ ਨਾ ਚਾਹੇ, ਪਰਿਵਾਰ ਨੂੰ ਧੱਕੇ ਦੇਵੇ ਨਾ ਦੇਵੇ, ਜਾਂ ਰੱਖੇ ਨਾ ਰੱਖੇ, ਪਰ ਉਹ ਮੋਹ ਦੀ ਜਿਹਨੂੰ ਸੰਨ ਚੜ੍ਹੀ ਹੈ ਵਿਚਾਰਾ ਬੇਹੋਸ਼ ਹੋਇਆ ਰਹਿੰਦਾ। ਚਾਚਾ ਜੀ ਨੂੰ ਜਿਹੜੀ ਮੋਹ ਦੀ ਸੰਨ ਜੀ ਚੜ੍ਹੀ ਸੀ, ਬੇਹੋਸ਼ੀ ਦੀ ਬਿਮਾਰੀ, ਗੁਰੂ ਦੇ ਬਚਨ ਜੈਫਲਾਂ ਨੇ ਉਹ ਨਾਸ ਕਰ ਦਿੱਤੀ। ਇਹ ਕੁਝ ਕਹਿ ਕੇ ਸਤਿਗੁਰੂ ਜੀ ਜਿਹੜੇ ਉਹ ਚੱਲਣਾ ਕੀਤਾ ਤੀਰਥਾਂ ਉੱਪਰ। ਜਿਵੇਂ ਸਭ ਤੋਂ ਪਹਿਲਾਂ ਜੋ ਕੁਰੂਕਸ਼ੇਤਰ ਹੈ, ਅੰਬਾਲੇ ਤੋਂ ਅਗਲੇ ਪਾਸੇ ਜਿੱਥੇ ਮਹਾਂਭਾਰਤ ਦਾ ਯੁੱਧ ਹੋਇਆ ਸੀ ਦੁਆਪਰ ਦੇ ਵਿੱਚ, ਇੱਥੇ ਸਤਿਗੁਰੂ ਜੀ ਜਿਵੇਂ ਗਏ ਹੈ, ਜੋ ਸਨਾਤਨ ਮਤ ਦਾ ਮਹਾਨ ਤੀਰਥ ਹੈ, ਜਿਵੇਂ ਇੱਥੇ ਜਾ ਕੇ ਸਿੱਖਿਆ ਦਿੱਤੀ ਹੈ ਉਹ ਸੰਨਿਆਸੀਆਂ ਨੂੰ, ਉਹਨਾਂ ਨੂੰ, ਪੰਡਿਤ ਵਰਗਿਆਂ ਨੂੰ, ਉਹ ਪ੍ਰਸੰਗ ਅੱਜ ਵਿਸਥਾਰ ਨਾਲ ਆ ਰਹੇ। ਜਿਵੇਂ ਵੀ ਕਥਾ ਵਿਚਾਰ ਆਉਂਦੀ ਆਪਾਂ ਸਰਵਣ ਕਰੀਏ। ਗੁਰੂ ਚਰਨਾਂ 'ਚ ਲਵਾਓ ਹਾਜ਼ਰੀਆਂ, ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਦੋਹਰਾ ਪੂਰਨਾ ਦੇਖਿਓ ਆਤਮਾ।
ਸਭ ਤੋਂ ਪਹਿਲਾਂ ਕਵੀ ਜੀ ਮਹਾਤਮਾ ਜਿਹੜੇ ਸੰਤ ਹੈ, ਸਵਾਸ ਸਵਾਸ ਸਿਮਰਨ ਕਰਨ ਵਾਲੇ, ਉਹਨਾਂ ਦਾ ਮੰਗਲ ਕਰਦੇ ਹੈ। ਕਹਿੰਦੇ ਹੈ ਵੀ ਜਿਹਨਾਂ ਸੰਤਾਂ ਮਹਾਂਪੁਰਸ਼ਾਂ ਨੇ, ਕਮਾਈ ਵਾਲੀਆਂ ਰੂਹਾਂ ਨੇ, ਜਿਹੜਾ ਆਪਣਾ ਆਤਮਾ ਹੈ, ਆਪਾ ਹੈ, ਸਵੈ ਸਰੂਪ ਹੈ, ਇਸ ਨੂੰ ਹਰ ਥਾਂ ਪਰਿਪੂਰਨ ਦੇਖਿਆ ਹੈ, ਤੱਕਿਆ ਹੈ,
ਦਵੈਤ ਹੈ ਸਰਬ ਨਿਵਾਰ।
ਸਾਰੀ ਜਿਹੜੀ ਦਵੈਤ ਹੈ, ਦਵੈਤ ਵਾਲੀ ਬੁੱਧੀ ਹੈ, ਇਸ ਨੂੰ ਦੂਰ ਕਰਕੇ ਪਰਿਪੂਰਨ ਕੀ ਹੁੰਦਾ ਵੀ ਜੋ ਮੇਰੇ ਵਿੱਚ ਹੈ ਉਹ ਤੇਰੇ ਵਿੱਚ ਵੀ ਉਹੀ ਹੈ, ਸਭ ਥਾਂ ਬ੍ਰਾਹਮੀ ਹੈ। ਦਵੈਤ ਬੁੱਧੀ ਕੀ ਹੈ ਵੀ ਇਹ ਤੂੰ ਹੈ, ਆ ਮੈਂ ਹਾਂ, ਤੂੰ ਹੋਰ ਹੈ ਮੈਂ ਹੋਰ ਹਾਂ, ਤੂੰ ਛੋਟਾ ਹੈ ਮੈਂ ਵੱਡਾ ਹਾਂ, ਤੂੰ ਕੰਗਾਲ ਹੈ ਮੈਂ ਅਮੀਰ ਹਾਂ ਇਹ ਦਵੈਤ ਬੁੱਧੀ ਹੈ ਭਾਵ ਜਿੱਥੇ ਮਾਇਆ ਨਾਲ ਪ੍ਰੇਮ ਹੈ ਪਰਮੇਸ਼ੁਰ ਵੱਲੋਂ ਬੁੱਧੀ ਮੁੜੀ ਹੋਈ ਹੈ ਦਵੈਤ ਹੈ ਜਿੱਥੇ ਦੂਸਰਾ ਭਾਅ ਹੈ ਦੋ ਹੈ ਉੱਥੇ ਦਵੈਤ ਹੈ ਜਿੱਥੇ ਇੱਕ ਹੈ ਉੱਥੇ ਤਾਂ ਗੱਲਾਂ ਸਾਰੀਆਂ ਖਤਮ ਹੋ ਜਾਂਦੀਆਂ ਇਸ ਕਰਕੇ ਜਿਨ੍ਹਾਂ ਸੰਤਾਂ ਨੇ ਆਪਣੇ ਆਤਮਾ ਆਪੇ ਨੂੰ ਪਰਿਪੂਰਨ ਦੇਖਿਆ ਹੈ ਅਤੇ ਸਾਰੀ ਦਵੈਤ ਦਵੈਤ ਦੂਈ ਬੁੱਧੀ ਜਿਹੜੀ ਹੈ ਨਿਵਾਰ ਦੂਰ ਕਰਕੇ
ਭਏ ਸੰਤ ਮਨ ਸੰਤ ਜੇ
ਜਿਹੜੇ ਸੰਤ ਹੈ ਉਹ ਮਨ ਕਰਕੇ ਸ਼ਾਂਤ ਹੋ ਗਏ ਹੈ ਦਵੈਤ ਬੁੱਧੀ ਨੂੰ ਨਾਸ ਕਰਕੇ ਅਤੇ ਆਤਮਾ ਨੂੰ ਪਰਿਪੂਰਨ ਜਾਣ ਕੇ
ਤਿੰਨ ਪਦ ਨਮ ਹਮਾਰ
ਐਸੇ ਕਮਾਈ ਵਾਲੇ ਸੰਤਾਂ ਦੇ ਚਰਨਾਂ ਉੱਪਰ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੇਰੀ ਨਮਸਕਾਰ ਹੈ ਮੈਂ ਮੱਥਾ ਟੇਕਦਾ ਹਾਂ
ਸ੍ਰੀ ਬਾਲਾ ਸੰਦਰ ਵਾਚ ਚੌਪਈ ਹਿਤ ਤੀਰਥ ਕੇ ਕੀਨ ਉਦਾਸੀ
ਇਸ ਤਰ੍ਹਾਂ ਭਾਈ ਬਾਲਾ ਜੀ ਕਹਿੰਦੇ ਹੈ ਮਹਾਰਾਜ ਤੀਰਥਾਂ ਦਾ ਹਿੱਤ ਜਿਹਾ ਕਰਕੇ ਤੀਰਥਾਂ ਨੂੰ ਦੇਖਣ ਵਾਸਤੇ ਪ੍ਰੇਮ ਜਿਹਾ ਕਰਕੇ ਗੁਰੂ ਸਾਹਿਬ ਜੀ ਨੇ ਉਪਰਾਮਤਾ ਧਾਰਨ ਕੀਤੀ ਹੈ ਫਿਰ ਘਰ ਵੱਲੋਂ ਉਪਰਾਮ ਹੋ ਗਏ
ਕਰਨ ਨਿਹਾਲ ਨਰਨ ਸੁਖ ਰਾਸੀ
ਜਿਹੜੇ ਆ ਸੁੱਖਾਂ ਦੀ ਰਾਸ ਗੁਰੂ ਨਾਨਕ ਸਾਹਿਬ ਜੀ ਸਾਰੇ ਪੁਰਸ਼ਾਂ ਨੂੰ ਨਿਹਾਲ ਕਰਨ ਲਈ
ਪ੍ਰਥਮੈ ਕੁਰ ਖੇਤਰ ਮਹਿ ਆਏ
ਸਭ ਤੋਂ ਪਹਿਲਾਂ ਜੋ ਕੁਰੂਕਸ਼ੇਤਰ ਹੈ ਆ ਹਰਿਆਣੇ ਦੇ ਵਿੱਚ ਅੱਜ ਕੱਲ੍ਹ ਅੰਬਾਲੇ ਤੋਂ ਅਗਲੇ ਪਾਸੇ ਜਿੱਥੇ ਮਹਾਂਭਾਰਤ ਦਾ ਯੁੱਧ ਹੋਇਆ ਸੀ ਦੁਆਪਰ ਵਿੱਚ ਇਸ ਤੀਰਥ ਵਿੱਚ ਆਏ ਹੈ
ਵੈਸੇ ਏਕ ਥਾਨ ਮਨ ਪਾਏ
ਇੱਕ ਮਨ ਭਾਉਂਦਾ ਚੰਗਾ ਜਿਹਾ ਲੱਗਦਾ ਜਿਹੜਾ ਮਨ ਨੂੰ ਥਾਂ ਹੈ ਉਹ ਥਾਂ ਵੇਖ ਕੇ ਗੁਰੂ ਸਾਹਿਬ ਜੀ ਜਿੱਥੇ ਅੱਜ ਕੱਲ੍ਹ ਸਿੱਧ ਬਟੀ ਨਾਮ ਦਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਉੱਥੇ ਜਾ ਬੈਠੇ ਮਹਾਰਾਜ
ਸੂਰਜ ਪਰਬ ਹੁਤੋ ਤਿਹ ਕਾਲਾ
ਜਿਸ ਸਮੇਂ ਗੁਰੂ ਗਏ ਹੋਏ ਸੀ ਕੁਰੂਕਸ਼ੇਤਰ ਵਿੱਚ ਉਸ ਵੇਲੇ ਸੂਰਜ ਨੂੰ ਗ੍ਰਹਿਣ ਲੱਗਾ ਹੋਇਆ ਸੀ ਸੂਰਜ ਗ੍ਰਹਿਣ ਦਾ ਪੁਰਬ ਸੀ ਉਸ ਸਮੇਂ
ਮੇਲਾ ਇਕੱਠੋ ਭਇਓ ਵਿਸਾਲਾ
ਜਿੱਥੇ ਸੂਰਜ ਗ੍ਰਹਿਣ ਦੇ ਪੁਰਬ ਨੂੰ ਦੇਖਣ ਵਾਸਤੇ ਬਹੁਤ ਲੋਕਾਂ ਦਾ ਜਿਹੜਾ ਮੇਲਾ ਕਹੀਏ ਇਕੱਠ ਇਕੱਠਾ ਹੋਇਆ ਸੀ
ਦਵਿਜ ਆਦਿਕ ਜੇ ਚਾਰੋਂ ਵਰਨੇ
ਦਵਿਜ ਬ੍ਰਾਹਮਣਾਂ ਤੋਂ ਆਦਿ ਲੈ ਕੇ ਚਾਰੇ ਵਰਨ ਖੱਤਰੀ ਬ੍ਰਾਹਮਣ ਸੂਦ ਵੈਸ ਚਾਰੇ ਵਰਨ
ਆਵਤ ਭੇ ਹਿਤ ਮੱਜਨ ਕਰਨੇ
ਇਸ਼ਨਾਨ ਕਰਨ ਵਾਸਤੇ ਇੱਥੇ ਕੁਰੂਕਸ਼ੇਤਰ ਵਿੱਚ ਸੂਰਜ ਗ੍ਰਹਿਣ ਅਤੇ ਇਸ਼ਨਾਨ ਕਰਨ ਦਾ ਬਹੁਤ ਮਹੱਤਵ ਹੈ ਜਿਸ ਕਰਕੇ ਚਾਰੇ ਵਰਣੀ ਇਸ਼ਨਾਨ ਕਰਨ ਵਾਸਤੇ ਆ ਰਹੇ ਸੀ
ਆਸ਼ਰਮ ਹੈ ਗ੍ਰਸਤਾਦਿਕ ਜੇਊ
ਹੋਰ ਜਿਹੜੇ ਚਾਰ ਆਸ਼ਰਮ ਹੈ ਬ੍ਰਹਮਚਾਰੀ ਬ੍ਰਹਮਚਰਜ ਆਸ਼ਰਮ ਗ੍ਰਸਤ ਆਸ਼ਰਮ ਅਬਾਨਪ੍ਰਸਤੀ ਆਸ਼ਰਮ ਅਤੇ ਸੰਨਿਆਸੀ ਆਸ਼ਰਮ ਇਹ ਜਿਹੜੇ ਚਾਰੇ ਆਸ਼ਰਮ ਹਨ
ਆਵਤ ਭੇ ਚਾਰੋਂ ਮਿਲਤੇ
ਉਹ ਵੀ ਆਸ਼ਰਮ ਵੀ ਚਾਰੇ ਜਿਹੜੇ ਇਹਨਾਂ ਆਸ਼ਰਮ ਵਿੱਚ ਰਹਿਣ ਵਾਲੇ ਸਾਰੇ ਉਹ ਵੀ ਆ ਰਹੇ ਸਨ
ਖੱਟ ਦਰਸ਼ਨ ਤੇ ਆਦਿ ਜੇ ਔਰਾ
ਖੱਟ ਦਰਸ਼ਨ ਜਿਹੜੇ ਖੱਟ ਭੇਖ ਹੈ ਇਹਨਾਂ ਤੋਂ ਆਦਿ ਲੈ ਕੇ ਹੋਰ ਜਿਹੜੇ ਦਰਸ਼ਨ ਮੇਲੇ ਵਾਲੇ ਲੋਕ ਹੈ ਸੀ ਅਜੋਗੀ ਜੰਗਮ ਸਰੇਵੜੇ ਬਰਗਤੀ ਸੰਨਿਆਸੀ ਤਿਆਗੀ ਇਹ ਜਿਹੜੇ ਸ਼ੇ ਜਿਹੜੇ ਹੈ ਨਾ ਖੱਟ ਦਰਸ਼ਨ ਖੱਟ ਭੇਖ ਇਹ ਸਾਰੇ ਆ ਰਹੇ ਹੈ
ਪੁਰਬ ਕਰਨ ਆਏ ਤਿਹ ਠੋਰਾ
ਉਹ ਸਿੱਧ ਬਟੀ ਵਾਲੇ ਥਾਂ 'ਤੇ ਕੁਰੂਕਸ਼ੇਤਰ ਵਿੱਚ ਸੂਰਜ ਗ੍ਰਹਿਣ ਦਾ ਪੁਰਬ ਕਰਨ ਵਾਸਤੇ ਮਨਾਉਣ ਵਾਸਤੇ ਸਾਰੇ ਆ ਪਹੁੰਚੇ ਇਕੱਠੇ ਹੋਏ ਹੈ
ਸ੍ਰੀ ਨਾਨਕ ਠਾਨੀ ਮਨ ਐਸੇ
ਇੱਧਰ ਬਹੁਤ ਇਕੱਠ ਜਾਵੇ ਕਿ ਵੀ ਸਾਰੇ ਲੋਕ ਆਏ ਹੋਏ ਹੈ ਗੁਰੂ ਨਾਨਕ ਸਾਹਿਬ ਜੀ ਨੇ ਇਸ ਤਰ੍ਹਾਂ ਮਨ ਵਿੱਚ ਠਾਣੀ ਹੋਈ ਹੈ,
ਮਨ ਇਨ ਸੋ ਚਰਚਾ ਕਰੀਏ ਕੈਸੇ।
ਇਹ ਮਹਾਰਾਜ ਵਿਚਾਰੇ ਵੀ ਇੱਥੇ ਤੇ ਬੜੇ ਇਕੱਠੇ ਹੋਏ ਆ ਵਿਦਵਾਨ ਸੰਨਿਆਸੀ ਤਿਆਗੀ ਸਾਰੇ ਵਰਨਾ ਆਸ਼ਰਮਾਂ ਦੇ, ਇਹਨਾਂ ਨਾਲ ਜਿਹੜੀ ਗਿਆਨ ਦੀ ਚਰਚਾ ਵੀ ਉਹ ਕਿਸ ਤਰ੍ਹਾਂ ਸ਼ੁਰੂ ਕਰੀਏ।
ਪੰਡਿਤ ਬੜੇ ਹਿਰਦੇ ਜਿਨ ਗਰਬਾ,
ਬੜੇ ਬੜੇ ਪੰਡਿਤ ਹੈ ਵਿਦਵਾਨ ਜਿਨ੍ਹਾਂ ਦੇ ਹਿਰਦਿਆਂ ਵਿੱਚ ਮਨਾਂ ਵਿੱਚ 14 ਵਿਦਿਆ ਪੜ੍ਹੀਆਂ ਦਾ ਬੜਾ ਹੰਕਾਰ ਹੋਇਆ ਪਿਆ ਹੈ।
ਮਾਨੀ ਸੰਨਿਆਸੀ ਜੇ ਸਰਬਾ,
ਜਿਹੜੇ ਆ ਸੰਨਿਆਸੀ ਹੈ ਸਾਰੇ, ਇਹ ਬੜੀ ਮਾਨ ਧਾਰੀ ਹੈ ਵੀ ਸਾਡੇ ਵਰਗਾ ਤਿਆਗੀ ਕਿਹੜਾ ਇੱਥੇ ਸੰਸਾਰ ਤੇ, ਅਸੀਂ ਤੇ ਬ੍ਰਾਹਮਣਾਂ ਦੇ ਵੀ ਗੁਰੂ ਹਾਂ।
ਇੱਕ ਸਥਾਨ ਮਹਿਕੀਨੋ ਆਸਨ,
ਗੁਰੂ ਜੀ ਨੇ ਇੱਕ ਸਥਾਨ ਸਿੱਧ ਬਟੀ ਵਾਲਾ ਸਥਾਨ ਜਿੱਥੇ ਅੱਜ ਕੱਲ੍ਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਇੱਥੇ, ਅਤੇ ਮਹਾਰਾਜ ਇੱਕ ਸੋਹਣਾ ਜਿਹਾ ਅਸਥਾਨ ਇਹ ਥਾਂ ਵੇਖ ਕੇ ਆਸਣ ਕਰ ਲੈਣਾ ਕੀਤਾ, ਚੌਂਕੜਾ ਮਾਰ ਲੈਣਾ ਕੀਤਾ ਹੈ।
ਬੈਸ ਰਹੇ ਮਦ ਦੰਬ ਬਿਨਾਸਨਾ,
ਪਖੰਡ ਨੂੰ ਨਾਸ ਕਰਨ ਵਾਲੇ ਗੁਰੂ ਸਾਹਿਬ ਜੀ ਐਵੇਂ ਸਾਰੇ ਲੋਕ ਜਿੱਥੇ ਇਕੱਠੇ ਹੋਏ ਉਹਨਾਂ ਵਿੱਚ ਵਿਚਕਾਰ ਜੇ ਹੋ ਕੇ ਬੈਠ ਗਏ ਹੈ।
ਮਰਦਾਨਾ ਤਬ ਗਾਵਨ ਲਾਗਾ,
ਤਦੋਂ ਭਾਈ ਮਰਦਾਨਾ ਜਿਹੜਾ ਹੈ ਗੁਰੂ ਸਾਹਿਬ ਜੀ ਦੀ ਆਗਿਆ ਨਾਲ ਗਾਉਣ ਲੱਗਾ।
ਮਧੁਰ ਰਾਗ ਸਾ ਔਰ ਅਨੁਰਾਗਾ,
ਹਿਰਦੇ ਵਿੱਚ ਬੜਾ ਪ੍ਰੇਮੀ ਪਿਆਰਾ ਹੋ ਕਰਕੇ ਮਿੱਠੀ ਮਿੱਠੀ ਆਵਾਜ਼ ਵਿੱਚ ਰਾਗ ਦੀ ਸਹਿਤ ਹੋ ਕੇ ਬੜੀ ਸੋਹਣੀ ਸੁਰ ਵਿੱਚ ਗਾਉਣ ਲੱਗੇ।
ਤਿਹ ਸ਼ਿਨ ਇੱਕ ਰਾਣੀ ਸੁਤਲੀਨੇ,
ਉਹ ਸਮੇਂ ਇੱਕ ਰਾਣੀ ਜੋ ਤਵਾਰੀਖ ਗੁਰੂ ਖਾਲਸਾ ਦੇ ਵਿੱਚ ਲਿਖਿਆ ਹੋਇਆ ਵੀ ਹਾਂਸੀ ਦਾ ਜੋ ਰਾਜਾ ਸੀ ਅੰਮ੍ਰਿਤ ਰਾਏ ਅਤੇ ਉਹਦਾ ਬੇਟਾ ਜਗਤ ਰਾਏ ਹੈ। ਇਹ ਜਿਹੜੀ ਹਾਂਸੀ ਦੇ ਰਾਜੇ ਅੰਮ੍ਰਿਤ ਰਾਏ ਦੀ ਘਰਵਾਲੀ ਰਾਣੀ ਸੀ, ਆਪਣੇ ਪੁੱਤਰ ਜਗਤ ਰਾਏ ਨੂੰ ਲੈ ਕਰਕੇ
ਆਈ ਨਿਕਟ ਬੰਦਨਾ ਕੀਨੇ,
ਮਹਾਰਾਜ ਜਿੱਥੇ ਬੈਠੇ ਹੋਏ ਸੀ ਕੋਲ ਆਈ ਹੈ ਤੇ ਮੱਥਾ ਟੇਕਣਾ ਕੀਤਾ ਦੋਨਾਂ ਨੇ।
ਤਿਹ ਕੇ ਸ਼ਤਰ ਪ੍ਰਬਲ ਬਹੁ ਬਾਡੇ,
ਇਹ ਜਗਤ ਰਾਏ ਦੇ ਜਿਹੜੇ ਸਤਰੂ ਵੈਰੀ ਹੈ ਜੋ ਬਹੁਤ ਬਲ ਕਰਕੇ ਵਧੇ ਹੋਏ ਸਨ, ਬੜੇ ਬਲੀ ਸਨ।
ਦੇਸ਼ ਕੋਸਾ ਸੇ ਪੁਰ ਤੇ ਕਾਢੇ,
ਉਹਨਾਂ ਸ਼ਤਰੂਆਂ ਨੇ ਇਹ ਜਗਤ ਰਾਏ ਨੂੰ ਤੇ ਉਹਦੀ ਅੰਮ੍ਰਿਤ ਰਾਏ ਰਾਜੇ ਦੀ ਘਰਵਾਲੀ ਨੂੰ ਦੇਸ਼ ਇਲਾਕੇ ਵੀ ਖੋਲਿਆ ਸੀ, ਉਹ ਇਲਾਕਾ ਵੀ ਆਪਣੇ ਕਬਜ਼ੇ 'ਚ ਕਰ ਲਿਆ ਸੀ ਅਤੇ ਹਾਂਸੀਪੁਰੀ ਹੈ ਜਿਹੜੀ ਉੱਥੋਂ ਵੀ ਕੱਢ ਦਿੱਤਾ ਸੀ ਮਾਰ ਘਾੜ ਕੇ।
ਭਾਈ ਦੀਨ ਅਪਿਖ ਸੰਤ ਕਿਰਪਾਲਾ,
ਬੜੀ ਦੀਨ ਨਿਵਾਣੀ ਜੇ ਹੋਏ ਦੋਵੇਂ ਜਾਣੇ ਮਾਂ ਪੋਤੀ ਅਤੇ ਸਤਿਗੁਰੂ ਵੀ ਇਹ ਗੁਰੂ ਨਾਨਕ ਸਾਹਿਬ ਬੜੇ ਸੰਤ ਕਿਰਪਾਲੂ ਦਿਆਲੂ ਹੈ, ਇਸ ਤਰ੍ਹਾਂ ਵੇਖ ਕੇ
ਆਨ ਬੇਨਤੀ ਕੀਨ ਵਿਸਾਲਾ,
ਪਾਸ ਜੇ ਆ ਕੇ ਬਹੁਤੀਆਂ ਬੇਨਤੀਆਂ ਕੀਤੀਆਂ ਵੀ ਹੈ ਸੰਤ ਜੀ।
ਤਿਹ ਭੂਪਤ ਸੋਤਾ ਮ੍ਰਿਗ ਕੁਮਾਰੀ,
ਰਾਣੀ ਅਤੇ ਉਹਦਾ ਪੁੱਤਰ ਜਗਤ ਰਾਜ ਦੋਵੇਂ ਕਹਿਣ ਲੱਗੇ ਹੈ, ਰਾਜਾ ਜੀ ਕਹਿਣ ਲੱਗੇ ਹੈ ਸਤਿਗੁਰੂ ਮਹਾਰਾਜ ਸੰਤ ਜੀ ਜਿਹੜਾ ਹੈ ਅਤੇ ਭੂਪਤ ਸਤਮ੍ਰਿਗ ਕੁਮਾਰੀ, ਇਹ ਜਿਹੜਾ ਰਾਜ ਦਾ ਪੁੱਤਰ ਸੀ ਨਾ ਜਗਤ ਰਾਏ, ਇਸ ਨੇ ਰਾਹ ਦੇ ਵਿੱਚ ਆ ਰਿਹਾ ਸੀ, ਸ਼ਿਕਾਰ ਕਰਦਾ ਕਰਦਾ ਇੱਕ ਹਿਰਨ ਜਿਹਾ ਮਾਰਿਆ ਸੀ ਇਸ ਨੇ।
ਧਰੀ ਭੇਟ ਤਿੰਨ ਗੁਰੂ ਅਗਾਰੀ,
ਉਹ ਜਿਹੜਾ ਕੋਲ ਮਾਰਿਆ ਹੋਇਆ ਸ਼ਿਕਾਰ ਕੀਤਾ ਹਿਰਨ ਸੀ, ਵੀ ਸੰਤਾਂ ਮਹੰਤਾਂ ਅੱਗੇ ਖਾਲੀ ਹੱਥ ਨਹੀਂ ਜਾਈਦਾ, ਉਹ ਮਰੇ ਹੋਏ ਹਿਰਨ ਦੀ ਭੇਟ ਦੀ ਲਿਆ ਰੱਖੀ ਹੈ।
ਕਹਿ ਸੋ ਰਿਪ ਨਾ ਦੀਨ ਨਿਕਾਰੇ,
ਕਹਿ ਲੱਗਾ ਸੰਤ ਦਿਆਲੂ ਕਿਰਪਾਲੂ ਜੀ ਜਿਹੜਾ ਰਾਜਾ ਨਾ ਸਾਡਾ ਵੈਰੀ ਦੂਸਰਾ, ਉਹਨੇ ਸਾਨੂੰ ਕੱਢ ਦਿੱਤਾ ਹਾਂਸੀਪੁਰ ਸ਼ਹਿਰ ਚੋਂ।
ਹਮ ਆਏ ਅਬ ਪਾਸ ਤੁਮਾਰੇ,
ਹੁਣ ਅਸੀਂ ਬੜੇ ਐਵੇਂ ਕੰਗਾਲ ਜੇ ਹੋ ਕੇ ਤੁਹਾਡੇ ਪਾਸ ਆਏ ਹਾਂ,
ਕਿਰਪਾ ਕਰੋ ਬਚ ਭਖ ਹੋ ਐਸੇ,
ਕਿਰਪਾ ਕਰਕੇ ਦਿਆਲੂ ਕਿਰਪਾਲੂ ਸੰਤ ਜੀ ਐਸੇ ਬਚਨ ਕਹੋ ਆਪ,
ਰਾਜ ਹਮੈ ਪ੍ਰਾਪਤ ਹੋਇ ਜੈਸੇ,
ਜਿਸ ਕਰਕੇ ਸਾਡਾ ਗਇਆ ਹੋਇਆ ਖੁਸਿਆ ਹੋਇਆ ਰਾਜ ਸਾਨੂੰ ਫਿਰ ਪ੍ਰਾਪਤ ਹੋ ਜਾਏ। ਤੁਸੀਂ ਸੰਤੋ ਤੇ ਸਾਧ ਬਚਨ ਅਟਲਾਦਾ ਹੈ।
ਸੁਣ ਤਿਹ ਸੋ ਕਹਿ ਗੁਰੂ ਕਿਰਪਾਲਾ।
ਸੁਣ ਕਰਕੇ ਜਗਤ ਰਾਏ ਤੇ ਰਾਣੀ ਪਾਸੋਂ ਦਿਆਲੂ ਕਿਰਪਾਲੂ ਸਤਿਗੁਰੂ ਜੀ ਕਹਿਣ ਲੱਗੇ,
ਬ੍ਰਹਮ ਭੋਜ ਤੁਮ ਕਰਹੋ ਵਿਸਾਲਾ।
ਮਹਾਰਾਜ ਕਹਿੰਦੇ ਵੀ ਜੇ ਤੁਸਾਂ ਨੇ ਰਾਜ ਵਾਪਸ ਲੈਣਾ ਹੈ, ਆ ਜਿਹੜਾ ਬ੍ਰਹਮ ਭੋਜ ਇਹ ਤੁਸੀਂ ਬਹੁਤਿਆਂ ਵਿੱਚ ਕਰੋ, ਛਕਾਉਣਾ ਕਰੋ। ਬ੍ਰਹਮ ਕਹੀਏ ਜੋ ਪਰਮੇਸ਼ੁਰ ਵਾਹਿਗੁਰੂ ਹੈ, ਉਹਦੇ ਨਿਮਿਤ ਭੋਜਨ ਕਰੋ ਤੁਸੀਂ।
ਪ੍ਰਾਪਤ ਹੈ ਰਾਜ ਬਹਾਰੀ।
ਜੋ ਤੁਹਾਡਾ ਰਾਜ ਗਿਆ, ਚਲਾ ਗਿਆ, ਖੋਇਆ ਗਿਆ ਵੈਰੀਆਂ ਪਾਸੋਂ, ਤੁਹਾਨੂੰ ਉਹ ਫਿਰ ਰਾਜ ਪ੍ਰਾਪਤ ਹੋ ਜਾਏਗਾ। ਬ੍ਰਹਮ ਭੋਜ ਕਰੋ ਤੁਸੀਂ।
ਸੋ ਬੋਲੇ ਤਬ ਦੁਆ ਕਰ ਜੋਰੀ।
ਉਹ ਫਿਰ ਰਾਣੀ ਅਤੇ ਜਗਤ ਰਾਏ ਰਾਜੇ ਦਾ ਪੁੱਤਰ ਹੱਥ ਜੋੜ ਕੇ ਦੋਵੇਂ ਬੋਲੇ ਹੈ,
ਭੋਜਨ ਹਿਤ ਹਮ ਪਾਸ ਨਾ ਦਰਬਾਰ।
ਕਹਿਣ ਲੱਗੇ ਮਹਾਰਾਜ ਵੀ ਭੋਜਨ ਕਿੱਥੋਂ ਤਿਆਰ ਕਰਾ ਦੇਈਏ ਭੋਜਨ ਵਾਸਤੇ, ਤੇ ਸਾਡੇ ਪਾਸ ਕੋਈ ਪੈਸਾ ਧੇਲਾ ਹੈ ਨਹੀਂ ਹੈ। ਹੁਣ
ਕਰਤ ਯੁੱਧ ਤਹ ਖਰਚਿਓ ਸਰਬਾ।
ਉਹ ਤੇ ਸੰਤ ਜੀ ਮਹਾਰਾਜ ਸੰਤ ਯੁੱਧ ਕਰਦਿਆਂ ਕਰਦੇ ਸਾਰਾ ਜਿਹੜਾ ਪੈਸਾ ਧੇਲਾ ਹੈ, ਜਿਹੜੀ ਹੈ ਰਸਤ ਬਸਤ ਹੈ, ਜਿੰਨਾ ਕੁਝ ਵੀ ਸਭ ਖਰਚ ਕਰ ਦਿੱਤਾ ਉੱਥੇ ਹੀ।
ਅਬ ਹਮ ਹੋਏ ਰੰਕ ਸਮਾਨਾ।
ਹੁਣ ਤੇ ਅਸੀਂ ਬਿਲਕੁਲ ਕੰਗਾਲਾਂ ਸਮਾਣੀ ਹੋਏ ਪਏ ਹਾਂ। ਮਹਾਰਾਜ ਕਾਣੀ ਕੌਡੀ ਵੀ ਨਹੀਂ ਹੈ ਸਾਡੇ ਕੋਲ।
ਆਏ ਸ਼ਰਨੰ ਸੰਤ ਮਹਾਨਾ।
ਆਪ ਜੀ ਨੂੰ ਮਹਾਨ ਵੱਡੇ ਸੰਤ ਜਾਣ ਕੇ ਤੁਹਾਡੀ ਸ਼ਰਨ ਵਿੱਚ ਆਏ ਹਾਂ।
ਸ੍ਰੀ ਗੁਰ ਕਹਿ ਕਰਹੋ ਅਸਰੀਤੀ।
ਗੁਰੂ ਸਾਹਿਬ ਜੀ ਕਹਿਣ ਲੱਗੇ ਵੀ ਠੀਕ ਹੈ ਜੀ, ਤੁਹਾਡੇ ਕੋਲ ਪੈਸਾ ਧੇਲਾ ਕੋਈ ਨਹੀਂ ਹੈ ਸਾ, ਅਤੇ ਰਾਜ ਭਾਗ ਵਾਪਸ ਲੈਣਾ ਚਾਹੁੰਦੇ ਹੋ ਤਾਂ ਫਿਰ ਇਸ ਤਰ੍ਹਾਂ ਦੀ ਰੀਤੀ ਮਰਿਆਦਾ ਕਰੋ।
ਕੋਰੋ ਮਟਕਾ ਆਨਸ ਪ੍ਰੀਤੀ।
ਇੱਕ ਕੋਰਾ ਜਿਹਾ ਮਟਕਾ ਵੱਡਾ ਸਾਰਾ ਬੜੀ ਪ੍ਰੀਤੀ ਪ੍ਰੇਮ ਸਹਿਤ ਲੈ ਕੇ ਆਓ।
ਇਸ ਮ੍ਰਿਗ ਕੋ ਸਭ ਮਾਸ ਸਵਾਰ।
ਆਹ ਜਿਹੜਾ ਹਿਰਨ ਭੇਟ ਜਿਹਾ ਚੜਾਇਆ ਸਾਨੂੰ, ਇਹ ਮ੍ਰਿਗ ਦਾ ਸਾਰਾ ਮਾਸ ਜਿਹੜਾ ਸਵਾਰੋ ਤੁਸੀਂ, ਭਾਵ ਜੀ ਖਲ ਖੁੱਲ ਜੀ ਲਾ ਕੇ, ਜਿਹੜਾ ਕੋਈ ਨਹੀਂ ਕੁਝ ਖਾਣ ਵਾਲਾ ਹੁੰਦਾ ਉਹਨੂੰ ਕੱਢ ਕੁੱਢ ਕੇ ਪਰੇ ਹੱਡ ਹੁੱਡ ਜੇ ਚੰਗੇ ਚੰਗੇ ਜਿਹੜੇ ਹੈ ਉਹ ਟੁਕੜੇ ਜੇ ਕਰਕੇ ਇਸ ਮਾਸ ਨੂੰ ਸਵਾਰੋ।
ਭਲੀ ਪ੍ਰਕਾਰ ਤਾਹੇ ਮਹਿ ਡਾਰਹੋ।
ਫਿਰ ਚੰਗੀ ਤਰ੍ਹਾਂ ਕੋਰੇ ਮਟਕੇ ਵਿੱਚ ਇਸ ਨੂੰ ਸੁੱਟ ਦਿਓ ਮਾਸ ਨੂੰ ਸਵਾਰ ਕੇ।
ਮਾਰਨ ਸਰਬ ਪਾਏ ਇਸ ਮਾਹੀ।
ਫਿਰ ਇਸ ਕੋਰੇ ਮਟਕੇ ਵਿੱਚ ਜਿਹੜਾ ਸਾਰੇ ਮਸਾਲੇ ਪਾ ਦਿਓ।
ਅਗਨ ਬਾਰ ਰੀਦੋ ਅਬ ਤਾਹੀ।
ਫਿਰ ਉਸ ਨੂੰ ਇਸ ਹਿਰਨ ਦੇ ਮਾਸ ਨੂੰ ਜਿਹੜਾ ਪਾਇਆ ਹੋਇਆ ਤੇ ਅੱਗ ਜੀ ਬਾਲ ਕੇ ਰਿਨੋ।
ਇਸ ਪ੍ਰਕਾਰ ਕੀ ਆਇਸ ਸੁਣ ਕੇ।
ਇਸ ਤਰ੍ਹਾਂ ਦੀ ਸਤਿਗੁਰੂ ਜੀ ਦੀ ਆਗਿਆ ਸੁਣ ਕੇ ਜਗਤ ਰਾਏ
ਕਰਤ ਭਏ ਤਸ ਸਭ ਵਿਧ ਗੁਣ ਕੈ।
ਉਸੇ ਤਰ੍ਹਾਂ ਸਾਰੀ ਵਿਧੀ ਢੰਗ ਤਰੀਕਾ ਜਿਹਾ ਵਿਚਾਰ ਕੇ ਤੇ ਇਹ ਮਾਂ ਪੋਤੀ ਕਰਨ ਲੱਗੇ।
ਚੁੱਲ੍ਹੇ ਕੋ ਕਰ ਮਟਕਾ ਧਾਰਿਓ।
ਸਭ ਤੋਂ ਪਹਿਲਾਂ ਤੇ ਚੁੱਲ੍ਹਾ ਜਿਹਾ ਬਣਾਉਣਾ ਕਰਕੇ ਫਿਰ ਉੱਪਰ ਕੋਰਾ ਮਟਕਾ ਰੱਖ ਦਿੱਤਾ ਹੈ।
ਮਾਸ ਮਿਰਗ ਕੋ ਸਰਬ ਸਵਾਰਿਓ।
ਹਿਰਨ ਦਾ ਮਾਸ ਚੰਗੀ ਤਰ੍ਹਾਂ ਸਵਾਰਿਆ ਹੈ, ਖਲ ਖੁੱਲ ਜੀ ਲਾ ਦਿੱਤੀ ਹੈ, ਜੋ ਖਾਣ ਦੇ ਯੋਗ ਹੁੰਦਾ ਜਿਵੇਂ ਖਾਂਦੇ ਮਾਸ ਖਾਣ ਵਾਲੇ ਉਵੇਂ ਉਹ ਟੁਕੜੇ ਜੇ ਕਰ ਦਿੱਤੇ ਹੈ।
ਤਾਂ ਮਹਿ ਪਾਏ ਹੁਤਾਸਨ ਬਾਰਾ।
ਉਹ ਕੋਰੇ ਮਟਕੇ ਵਿੱਚ ਪਾ ਦਿੱਤਾ ਸਾਰਾ ਮਾਸ ਤੇ ਫਿਰ ਅੱਗ ਬਾਲ ਦਿੱਤੀ ਹੈ।
ਬਹੁਤੇ ਵਿਪਰਨ ਜਬ ਹੈ ਨਿਹਾਰਾ।
ਜਦੋਂ ਇਹ ਕੁਝ ਕਰਦਿਆਂ ਪਾਸੇ ਟੋਲੇ ਜੇ ਖੜੇ ਸੀ ਬ੍ਰਾਹਮਣਾਂ ਦੇ, ਉਹਨਾਂ ਜਦੋਂ ਵੇਖਿਆ ਵੀ ਇਹ ਕੀ ਕਰ ਰਹੇ ਹੈ।
ਵਿਦਿਆ ਮਹਿ ਪੰਡਿਤ ਬੜ ਮਾਨੀ।
ਜੋ ਪੰਡਿਤ ਵਿਦਵਾਨ ਵਿਦਿਆ ਪੜ੍ਹਨ ਪੜ੍ਹੇ ਹੋਏ ਸੀ, ਬਹੁਤ ਹੀ ਵਿੱਦਿਆ ਪੜ੍ਹਨੇ ਕਰਕੇ ਬੜੇ ਮਾਨੀ ਹੰਕਾਰੀ ਹੋਏ ਸਨ, ਪੜ੍ਹਿਆ ਮੂਰਖ ਆਖੀਏ ਵਾਲੀ ਗੱਲ ਹੋਈ ਪਈ ਸੀ।
ਨਿਕਸਿਓ ਧੂਮ ਦੇਖ ਰਿਸਠਾਨੀ।
ਤੇ ਉਹ ਉਹਨਾਂ ਦੇਖ ਕੇ ਵੀ ਧੂੰਆਂ ਜਿਹਾ ਕਿੱਧਰੋਂ ਨਿਕਲ ਆਇਆ ਹੈ, ਪਤੀਲਾ ਕਿਹਨੇ ਚਾੜ ਦਿੱਤਾ, ਧੂੰਆਂ ਜਿਹਾ ਦੇ ਕੇ ਬੜਾ ਗੁੱਸਾ ਕੀਤਾ ਬ੍ਰਾਹਮਣਾ।
ਆਜ ਤਰਨ ਕੋ ਗ੍ਰਹਿਣ ਅਕਾਸ਼ਾ।
ਸਾਰੇ ਵਿਚਾਰਨ ਲੱਗੇ, ਕਹਿੰਦੇ ਵੇਖੋ ਅੱਜ ਦੇ ਸੂਰਜ ਦੇ ਆਕਾਸ਼ ਵਿੱਚ ਸੂਰਜ ਦੇ ਗ੍ਰਹਿਣ ਦਾ ਦਿਨ ਹੈ ਸੀ।
ਇਹ ਅਜਾਨਾ ਰੀਧਨ ਲਗ ਮਾਸਾ,
ਅਤੇ ਆਹ ਜਿਹੜੇ ਅਜਾਣ ਬੇਸਮਝ ਜੇ ਮਾਂ ਪੁੱਤ ਤੇ ਇਹ ਮਾਸ ਰਿੰਨਣ ਲੱਗ ਪਏ ਹੈ।
ਲੈ ਕਰ ਕੁਤ ਕੇ ਸ਼ਸਤਰ ਅਪਾਰਾ,
ਉਸੇ ਵੇਲੇ ਲੈ ਕੇ ਕੁਤ ਕੇ ਸੋਟੇ ਜੇ ਚੰਗੇ ਬੈਂਤ ਜੇ ਤੇ ਹੋਰ ਸ਼ਸਤਰ ਗੰਡਾਸੇ ਬਰਸੇ ਬਹੁਤੇ ਲੈ ਕੇ
ਆਏ। ਨਿਕਟ ਕਹਿ ਕਰਹੁ ਪ੍ਰਹਾਰਾ,
ਨੇੜੇ ਆ ਕਰਕੇ ਤੇ ਕਹਿਣ ਲੱਗੇ ਬ੍ਰਾਹਮਣ ਰੌਲਾ ਜਿਹਾ ਪਾ ਕੇ, ਕਹਿੰਦੇ ਮਾਰ ਦਿਓ ਇਹਨਾਂ ਨੂੰ, ਛੱਡਣਾ ਨਹੀਂ ਕਿਸੇ ਨੂੰ।
ਕੋ ਤੇਰੋ ਹੈ ਬਚਨ ਅਧਰਮੇ,
ਬਚਨ ਨਹੀਂ ਵਰਨ, ਕੋ ਤੇਰੋ ਹੈ ਵਰਨ ਅਧਰਮੇ, ਕਹਿੰਦੇ ਉਹ ਧਰਮੀਆਂ ਤੇਰਾ ਕਿਹੜਾ ਵਰਨ ਹੈ, ਤੇਰੀ ਕਿਹੜੀ ਜਾਤੀ ਓਏ।
ਕੋ ਕੀਨੋ ਤੈ ਕਰਮਕ ਕਰਮੀ,
ਉਹ ਕਰਮੀਆਂ ਤੂੰ ਆ ਕੀ ਖੋਟਾ ਕਰਮ ਕਰ ਦਿੱਤਾ ਹੈ, ਇਹੋ ਜਿਹੇ ਕੰਮਾਂ ਵਿੱਚ ਪੈ ਗਿਆ ਤੂੰ ਮੁੰਡੇ।
ਦਿਵਸ ਆਜ ਕੇ ਤੁਰਕ ਜੇ ਮਾਨਵ,
ਅੱਜ ਦੇ ਦਿਨ ਤੇ ਜਿਹੜੇ ਤੁਰਕ ਹੈ, ਤੁਰਕਾਂ ਵਿੱਚ ਹੀ ਜਿਹੜੇ ਮਨੁੱਖ ਹਨ ਮੁਸਲਮਾਨਾਂ ਵਿੱਚ,
ਸੋ ਭੀ ਤਰਾਸ ਹਿਰਦੈ ਬਹੁ ਠਾਨਵ,
ਸੂਰਜ ਗ੍ਰਹਿਣ ਦੇ ਪੁਰਬ ਵਾਲੇ ਦਿਨ ਜਿਹੜੇ ਮੁਸਲਮਾਨਾਂ ਵਿੱਚ ਮਨੁੱਖ ਹੈ ਉਹ ਵੀ ਹਿਰਦੇ ਵਿੱਚ ਡਰ ਧਾਰਦੇ, ਉਹ ਵੀ ਡਰਦੇ ਹਨ ਵੀ ਇਹੋ ਜਿਹਾ ਕੁਝ ਨਹੀਂ ਖਾਣਾ ਪੀਣਾ।
ਕਰ ਇਸ਼ਨਾਨ ਦੇਨ ਪੁਨ ਦਾਨਾ,
ਬੜਾ ਉਹ ਇਸ਼ਨਾਨ, ਤੁਹਾਨੂੰ ਪਤਾ ਨਹੀਂ ਆ ਮੂਰਖੋ, ਅੱਜ ਤੇ ਇਸ਼ਨਾਨ ਕਰਨਾ ਤੇ ਦਾਨ, ਉਹਨਾਂ ਫਿਰ ਦਾਨ ਦੇਣਾ।
ਇਨ ਕਾਜਨ ਕੋ ਕਾਲ ਮਹਾਨਾ,
ਇਹਨਾਂ ਕੰਮਾਂ ਨੂੰ ਕਰਨ ਦਾ ਅੱਜ ਸਮਾਂ ਹੈ ਬੜਾ ਮਹਾਨ, ਸੂਰਜ ਗ੍ਰਹਿਣ ਦੇ ਪੁਰਬ ਵਾਲੇ ਦਿਨ ਦਾਨ ਪੁੰਨ ਕਰਨਾ ਤੇ ਇਸ਼ਨਾਨ ਕਰਨਾ, ਇਹ ਦੋ ਕੰਮ ਹੈ ਬੜੇ ਮਹਾਨ।
ਦੋਹਰਾ ਸੁਣ ਕਰ ਤਿੰਨ ਤੇ ਸ੍ਰੀ ਗੁਰੂ,
ਸੁਣ ਕਰਕੇ ਇਹਨਾਂ ਸਾਰੇ ਬ੍ਰਾਹਮਣਾਂ ਤੋਂ ਗੁਰੂ ਨਾਨਕ ਸਾਹਿਬ ਜੀ
ਬਚਨ ਕਹੇ ਅਸਰੀਤ,
ਇਸ ਤਰ੍ਹਾਂ ਦੀ ਰੀਤੀ ਨਾਲ ਬਚਨ ਕਹੇ ਦਲੀਲ ਜੇ ਜੁਸੈਤ ਹੋ ਕੇ,
ਸ਼ੁਦਾ ਲੱਗੀ ਮੋਕੋ ਬੜੀ।
ਮਹਾਰਾਜ ਇਹ ਤੇ ਉਹਨਾਂ ਨੂੰ ਝਿੜਕ ਰਹੇ ਸਨ, ਗੁਰੂ ਸਾਹਿਬ ਜੀ ਇੱਕ ਪਾਸੇ ਬੈਠੇ ਸੀ, ਕਹਿਣ ਲੱਗੇ ਵੀ ਆ ਸੁਣੋ, ਆ ਜੋ ਵੀ ਕੀਤਾ ਕਰਾਇਆ ਨਾ ਹੋ ਰਿਹਾ ਹੈ, ਇਹ ਨਹੀਂ ਕਰ ਰਹੇ ਤੇ ਸਾਨੂੰ ਬੜੀ ਭੁੱਖ ਲੱਗੀ ਹੋਈ ਹੈ।
ਇਤ ਆਹਾਰ ਕਸ਼ਕੀਤਾ,
ਭੋਜਨ ਨੂੰ ਛਕਣ ਵਾਸਤੇ ਕੁਝ ਇਹੋ ਜਿਹਾ ਕੀਤਾ ਕਰਾਇਆ ਧਰਵਾਇਆ ਸਾਂ।
ਚੌਪਈ ਦਿਜ ਤਬ ਬੋਲੇ ਬਚਨ ਕਠੋਰਾ,
ਜਿਹੜੇ ਬ੍ਰਾਹਮਣ ਹੈ ਉਸ ਦੇ ਬੜੇ ਕਠੋਰ ਸਖਤ ਬਚਨ ਬੋਲੇ ਆਕੜ ਕੇ।
ਕਿਆ ਰੀਦੇ ਹੋ ਤੁਮ ਤਰਾਸ ਨਾ ਥੋਰਾ,
ਕਹਿੰਦੇ ਹੋ ਤੈਨੂੰ ਪਤਾ ਨਹੀਂ ਆ ਕੀ ਰਿਨ ਛੱਡਿਆ, ਤੈਨ ਥੋੜਾ ਬਹੁਤਾ ਕਿਸੇ ਦਾ ਡਰ ਹੈ ਕਿ ਨਹੀਂ ਹੈ।
ਬਿਨਾ ਬਿਲਮਸੋ ਦੇਹੋ ਦਿਖਾਈ,
ਬਿਨਾ ਕਿਸੇ ਦੇਰੀ ਤੋਂ ਗੱਲਾਂ ਦੀਆਂ ਛੱਡ ਕੇ ਦਿਖਾ ਦਿਓ ਕੀ ਧਰਿਆ ਤੁਸਾਂ।
ਨਾ ਤੁਰ ਤੁਜ ਮਾਰ ਇਹ ਥਾਈ,
ਨਹੀਂ ਤਾਂ ਤੁਹਾਨੂੰ ਇਸੇ ਥਾਈ ਤਿੰਨਾਂ ਨੂੰ ਮਾਰ ਦਿਆਂਗੇ, ਨਾਸ ਕਰ ਦਿਆਂਗੇ।
ਤਬ ਜਿਨ ਦੇਖਿਓ ਸੋ ਦਿਜ ਕਹਿਹੀ,
ਉਸ ਵੇਲੇ ਜਿਹੜੇ ਜਿਨ੍ਹਾਂ ਨੇ ਆ ਪਤੀਲੇ ਵਿੱਚ ਪਾਉਂਦਿਆਂ ਹੋਇਆ ਮਾਸ ਜਿਹਾ ਦੇਖਿਆ ਸੀ, ਉਹ ਬ੍ਰਾਹਮਣ ਕਹਿਣ ਲੱਗੇ
ਇਸ ਮਟਕੇ ਮਹ ਆਮਿਖ ਅਹੀ,
ਕਹਿੰਦੇ ਵੀ ਹੋਰ ਇਹਦੇ ਵਿੱਚ ਕਿਹੜਾ ਧਰਿਆ ਖੀਰ ਧਰੀ ਹੈ, ਮਟਕੇ ਵਿੱਚ ਇਹਨਾਂ ਨੇ ਤੇ ਮਾਸ ਹੀ ਧਰਿਆ ਹੋਇਆ ਰੱਖਿਆ ਹੈ।
ਹਮਾਰੇ ਦੇਖ ਤਾਂ ਹੈ ਸਵਾਰਾ,
ਤੁਸੀਂ ਦੇ ਪਰੇ ਮੂੰਹ ਕੀਤੇ ਹੋਈ ਸੀ, ਆ ਸਾਡੇ ਦੇਖਦਿਆਂ ਦੇਖਦੇ ਇਹਨਾਂ ਨੇ ਹਿਰਨ ਦੀ ਖੱਲ ਲਾਈ ਹੈ, ਫਿਰ ਉਹਦੇ ਟੋਟੇ ਜੇ ਕਰਕੇ ਜੋ ਖਾਣ ਯੋਗ ਹੁੰਦਾ ਸਵਾਰ ਕੇ ਪਾਇਆ ਹੈ ਵਿੱਚ।
ਆਏ ਵਿੱਚ ਪਾਵਕ ਕੋ ਬਾਰਾ,
ਵਿੱਚ ਪਾ ਕਰਕੇ ਤੇ ਫਿਰ ਅੱਗ ਨੂੰ ਬਾਲਿਆ ਇਹਨਾਂ ਨੇ।
ਮਾਰੋ ਇਸੇ ਨਾ ਲਾਵੋ ਬੇਰਾ,
ਆਂਦੇ ਇਹਨਾਂ ਨੂੰ ਮਾਰੋ, ਇਹਨਾਂ ਨੂੰ ਇੱਥੇ ਕੋਈ ਦੇਰ ਦੂਰ ਨਾ ਲਾਓ, ਗੱਲਾਂ ਨਾ ਕਰੋ।
ਆਸ ਕੋ ਕਾਜ ਕੋ ਕਰਾ ਨਾ ਫੇਰਾ,
ਐਸਾ ਇਹਨਾਂ ਨੂੰ ਮਾਰੋ ਜਿਸ ਕਰਕੇ ਖੋਟਾ ਕੰਮ ਫਿਰ ਨਾ ਕੋਈ ਅੱਗੇ ਤੋਂ ਕਰੇ। ਇੱਥੇ ਕੁਰੂਕਸ਼ੇਤਰ ਵਿੱਚ ਆ ਕੇ ਤੇ ਇੰਨਾ ਪਵਿੱਤਰ ਸਥਾਨ ਹੈ, ਮਾਸ ਰਿੰਨ ਕੇ ਬੈਠੇ ਹੈ।
ਧਰਮ ਰੀਤ ਇਹਨਾਂ ਦੀਨੀ ਵਿਗਾਰੀ,
ਵੇਖੋ ਹੱਦ ਹੋ ਗਈ ਇਹਨਾਂ ਦੇ ਧਰਮ ਦੀ, ਰੀਤੀ ਵਿਗਾੜ ਦਿੱਤੀ ਹੈ।
ਆਗ ਨਾ ਹੋਤ ਐਸਨ ਕੋ ਮਾਰੀ,
ਫੜ ਲਓ ਆਪਣੇ ਕੁੱਤਕੇ ਮਾਰੋ ਇਹਨਾਂ ਨੂੰ, ਐਸਿਆਂ ਨੂੰ ਮਾਰਿਆ ਕੋਈ ਪਾਪ ਨਹੀਂ ਹੁੰਦਾ, ਕੋਈ ਪਾਪ ਨਹੀਂ ਲੱਗਦਾ।
ਦੋਹਰਾ गुरु कह बल कर हो जे।
गुरु महाराज कह लगे भी जे तुसी बहुत अपना बल जोर जा कर दे भी साडे च बड़ी ताकत है,
हतन बिखा हित हो,
सानू मारन विच ही ताडा हित होया भी ही मार देने है।
ज्यो मन है त्यो करो, अब
जिवे भी ताडा मन है उस तरह हुण तुसी कर लो, जे मारना ते मार दियो।
पर जत हां ना कोई,
इत्थे ताडे ही जोर है सारे तुसी कठे होए, कोई नहीं तानू रोकेगा वरजेगा।
चौपाई जे तुम हम सा चर्चा करनी,
बाकी तुसी विद्वान हो जे साडे नाल ज्ञान चर्चा करनी है संबंध विच।
धर्मा धर्म रीत ज्यों भरनी,
धर्म ते अधर्म दी रीति जिवें कही होई भी, धर्म दी रीति मर्यादा की है, धर्म दी रीति मर्यादा की है ज्यों दसी कही है।
तो पंडित सब मिल सन्यासी,
तां दे भी तुसी सारे जने हैं जिन्हें कोई पंडित विद्वान ते सन्यासी सारे मिलजुल के
आए करहो चर्चा हम पासी,
साढ़े पास आके दो ज्ञान चर्चा करो धर्म दी रीति ते अधर्म दी रीति दे संबंध विच।
सुने सती राजा बचना जब ही,
जदों इन्हां ने बड़ी धीरजता दे सहत बचन सुने सतगुरु दे, भी ते डरदे ही नहीं है किन्ने कट्ठे होए असी।
मिल आए पंडित जे सब ही,
सारे जिहड़े पंडित है ओह मिल मिल के आए है कट्ठे हो के।
विद्यावान होते सन्यासी,
उन्हां विच जिहड़े सन्यासी आ गंजे जे जिन्हां ने बिल्कुल ही वाल वोल जी लाए हुए से शरीर के रोम के कट्टे हुए सन केस, जिहड़े सन्यासी विद्या वाले सन बहुते पढ़े लिखे।
पर लोक आए बहु पासी,
होर भी लोग जिहड़े सूरज ग्रहण ते इशनान करन आए सी बहुते आ कट्ठे हो गए।
एक नानू सो पंडित भारी,
इन्हां विच एक नानू नाम दा पंडित सी बड़ा भारी विद्वान।
कीना दिग विजय जगत मझारी,
जिन्ने संसार विच अपनी विद्या दे नाल पढ़ाई दे शास्त्रां दे ब्रह्म विद्या दे नाल सारी दिग विजय कीती हुई सी, सारे संसार नूं जितिया होया सी।
पढ़ियो भविखत जो पुराना,
जो वेद व्यास जी दा लिखिया होया भविखत पुराण है ਉਹ ਇਸਨੇ ਚੰਗੀ ਤਰ੍ਹਾਂ ਪੜ੍ਹਿਆ ਵਿਚਾਰਿਆ ਸੀ।
ਜਿਹ ਮਹਿ ਸ੍ਰੀ ਗੁਰ ਸੁਜਾਸ ਮਹਾਨਾ,
ਜਿਸ ਭਵਿੱਖਤ ਪੁਰਾਣ ਵਿੱਚ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਬੜਾ ਮਹਾਨ ਹੀ ਸ੍ਰੇਸ਼ਟ ਜਸ ਕਿਹਾ ਹੋਇਆ ਹੈ, ਉਹ ਜਦੋਂ ਇਹ ਭਵਿੱਖਤ ਪੁਰਾਣ ਇਹਨੇ ਨਾਨੂ ਪੰਡਿਤ ਨੇ ਪੜ੍ਹਿਆ ਹੋਇਆ ਸੀ, ਇਹ ਵਿਆਸ ਜੀ ਨੇ ਭਵਿੱਖਤ ਪੁਰਾਣ ਲਿਖਿਆ ਹੋਇਆ ਹੈ। ਆ ਜਦੋਂ ਉਹ ਸਲੋਕ ਆਉਂਦੇ ਆ, ਸਵਾਮੀ ਕਾਰਤਿਕ ਉਹਨੇ ਪ੍ਰੇਸ਼ਨ ਕੀਤਾ ਸੀ ਸਵਾਮੀ ਕਾਰਤਿਕ ਨੇ, ਅਤੇ ਜੋ ਬ੍ਰਹਮਾ ਜੀ ਸਨ ਉਹਨਾਂ ਉੱਤਰ ਦਿੱਤਾ ਸੀ, ਅਤੇ ਉਹ ਜਿਹੜਾ ਸਲੋਕ ਹੈ ਉਹ ਇਵੇਂ ਸ਼ੁਰੂ ਹੁੰਦਾ ਹੈ। ਭਵਿਸ਼ਤ ਪੁਰਾਣ ਦੇ ਵਿੱਚ ਅਧਿਆਏ ਹੈ 33ਵਾਂ, 33ਵੀਂ ਅਧਿਆਏ ਦੇ ਵਿੱਚ ਇਹ 33 ਦੇ 34ਵਾਂ ਸਲੋਕ ਹੈ, ਜਿੱਥੇ ਆਉਂਦਾ ਹੈ ਏਵੰ ਵੈਵ ਧਰਮ ਪ੍ਰਾਚੁਰਯੰ ਭਵਿਸ਼ਯਤ ਯਦਾ ਕਲੋ ਤਦਾ ਵੈ ਲੋਕ ਰੱਖਿਆਰਥਮ ਮਲੇਸ਼ਾਨਾਮ ਨਾਸ ਪਸ਼ਚਮੇਤ ਸ਼ੁਭੇ ਦੇਸ਼ੇ ਬੇਦੀ ਵੰਸ਼ੇ ਚ ਨਾਨਕੋ। ਉਹ ਸੰਸਕ੍ਰਿਤ ਵਿੱਚ ਲਿਖਿਆ ਹੋਇਆ ਵੀ ਪੱਛਮ ਦੇ ਇਲਾਕੇ ਵੱਲ ਬੇਦੀਆਂ ਦੀ ਵੰਸ਼ ਵਿੱਚ ਗੁਰੂ ਨਾਨਕ ਸਾਹਿਬ ਕਰਕੇ ਹੋਣਗੇ ਅਵਤਾਰ, ਲੋਕਾਂ ਜਿੱਥੇ ਅਧਰਮ ਮਲੇਛਾਂ ਦਾ ਫੈਲ ਜਾਏਗਾ, ਅਧਰਮ ਹੀ ਚਾਰੇ ਪਾਸੇ ਹੋ ਜਾਏਗਾ, ਉਹਨਾਂ ਅਧਰਮੀਆਂ ਦਾ ਨਾਸ ਕਰਨ ਵਾਸਤੇ ਕਲਯੁੱਗ ਦੇ ਸਮੇਂ ਗੁਰੂ ਨਾਨਕ ਸਾਹਿਬ ਬੇਦੀਆਂ ਦੀ ਵੰਸ਼ ਵਿੱਚ ਸੰਤਾਂ ਭਗਤਾਂ ਦੀ ਰੱਖਿਆ ਕਰਨ ਵਾਸਤੇ ਹੋਣਗੇ ਅਤੇ ਮਲੇਛਾਂ ਦਾ ਨਾਸ ਕਰਨਗੇ। ਇਹ 33ਵਾਂ ਅਤੇ 34ਵਾਂ ਸਲੋਕ ਭਵਿੱਖਤ ਪੁਰਾਣ ਵਿੱਚ ਲਿਖਿਆ ਹੋਇਆ ਅਧਿਆਏ 28 ਵਿੱਚ। ਇਹ ਜਿਹੜਾ ਹੁਣ ਨਾਨੂ ਪੰਡਿਤ ਸੀ ਇਹਨੇ ਇਹ ਭਵਿੱਖਤ ਪੁਰਾਣ ਚੰਗੀ ਤਰ੍ਹਾਂ ਪੜ੍ਹਿਆ ਘੋਖਿਆ ਸੀ।
ਜਿਹ ਮੈਂ ਸ੍ਰੀ ਗੁਰ ਸਜਸ ਮਹਾਨਾ।
ਜਿਸ ਭਵਿੱਖਤ ਪ੍ਰਾਣ ਵਿੱਚ ਗੁਰੂ ਨਾਨਕ ਸਾਹਿਬ ਦਾ ਸ੍ਰੇਸ਼ਟ ਜਸ ਮਹਾਨ ਲਿਖਿਆ ਸੀ।
ਆਪਣ ਆਪ ਕੋ ਸੋ ਲਖ ਪਾਵਾ।
ਹੁਣ ਇਹਨੇ ਜਿੱਤ ਬੜੀ ਕੀਤੀ ਹੋਈ ਸੀ ਸਾਰੇ ਸੰਸਾਰ ਵਿੱਚ, ਜਿਸ ਕਰਕੇ ਨਾਨੂ ਪੰਡਿਤ ਆਪਣੇ ਆਪ ਨੂੰ ਜਾਣਨ ਲੱਗਾ ਵੀ ਮੈਂ ਹਾਂ ਗੁਰੂ ਨਾਨਕ।
ਨਾਮ ਸੋ ਨਾਨਕ ਚੰਦ ਤਰਾਵਾ।
ਜਿਸ ਕਰਕੇ ਇਹਨੇ ਲੋਕਾਂ ਨੂੰ ਵਿੱਦਿਆ ਦੇ ਬਲ ਨਾਲ ਜਿੱਤ ਜੁੱਤ ਕੇ ਬਹੁਤਾ ਹੀ ਹੰਕਾਰਿਆ ਜਿਹਾ ਹੋਇਆ ਪਿਆ ਸੀ, ਅਤੇ ਆਪਣਾ ਨਾਮ ਜਿਹੜਾ ਨਾਨਕ ਚੰਦ ਇਹਨੇ ਰਖਾ ਲਿਆ ਵੀ ਮੈਂ ਹਾਂ ਨਾਨਕ ਚੰਦ ਕਲ ਯੁਗ ਦਾ ਅਵਤਾਰ।
ਸ੍ਰੀ ਨਾਨਕ ਕਲ ਹੈ ਅਵਤਾਰਾ।
ਵਿਚਾਰਦਾ ਹੈ ਵੀ ਸ੍ਰੀ ਗੁਰੂ ਨਾਨਕ ਸਾਹਿਬ ਜੋ ਕਲਯੁਗ ਦੇ ਵਿੱਚ ਅਵਤਾਰ ਹੋਏ ਆ ਪਰਮੇਸ਼ਰ ਦੇ,
ਬਹੁਤ ਨਰਨਕੋ ਕਰ ਹੈ ਉਧਾਰਾ।
ਬਹੁਤ ਲੋਕਾਂ ਦਾ ਉਹ ਉਧਾਰ ਕਰਨਗੇ।
ਸਿਮਰਨ ਨਾਮ ਭਗਤ ਵਿਸਤਾਰ ਹੈ।
ਨਾਮ ਵਾਹਿਗੁਰੂ ਦਾ ਸੱਚਾ ਨਾਮ ਦਾ ਸਿਮਰਨ ਕਰਵਾਉਣਗੇ, ਪ੍ਰੇਮਾ ਭਗਤੀ ਦਾ ਫੈਲਾਓ ਕਰਨਗੇ।
ਦੰਭ ਕੁਕਰਮਾ ਸਰਬ ਨਿਰਵਾਰ ਹੈ।
ਪਖੰਡ ਨੂੰ ਤੇ ਖੋਟੇ ਕਰਮ ਸਾਰਿਆਂ ਨੂੰ ਦੂਰ ਕਰਨਗੇ।
ਆਸ ਮਨ ਜਾਣ ਨਾਮ ਨਿਜ ਧਰਕਾ।
ਐਸਾ ਮਨ ਵਿੱਚ ਜਾਣ ਕੇ ਉਹ ਪੜ੍ਹ ਪੁੜ ਕੇ ਚੰਗੀ ਤਰ੍ਹਾਂ ਤੇ ਆਪਣਾ ਜਿਹੜਾ ਨਾਮ ਨਾਨਕ ਚੰਦ ਰੱਖ ਕੇ
ਸੁਜਸ ਬਿਥਾਰਤ ਬਚਨ ਉਚਰ ਕੇ,
ਬਚਨ ਜੇ ਕਹਿ ਕਰਕੇ ਜਿੱਥੇ ਵੀ ਜਾਂਦਾ ਉੱਥੇ ਭਵਿੱਖਤ ਪ੍ਰਾਣ ਦਾ ਸਲੋਕ ਜਿਹਾ ਪੜ੍ਹ ਦਿੰਦਾ, ਕਹਿੰਦਾ ਵੇਖੋ ਮੇਰੇ ਬਾਰੇ ਲਿਖਿਆ ਹੋਇਆ ਹੈ ਮੈਂ ਹਾਂ ਨਾਨਕ ਚੰਦ ਤੁਹਾਡਾ ਉਧਾਰ ਕਰਨ ਆਇਆ, ਤੇ ਸ੍ਰੇਸ਼ਟ ਜਸ ਫੈਲਾਉਂਦਾ ਆਪਣਾ।
ਸੋ ਭੀ ਆਏ ਗਯੋ ਤਿਹ ਕਾਲਾ।
ਉਸ ਸਮੇਂ ਨਾਨੂ ਪੰਡਿਤ ਵੀ ਆ ਗਿਆ ਉੱਥੇ ਜਿੱਥੇ ਗੁਰੂ ਸਾਹਿਬ ਸਨ।
ਭਈ ਭੀੜ ਇਸ ਸਥਾਨ ਵਿਸਾਲਾ।
ਇਸ ਸਥਾਨ ਦੇ ਉੱਪਰ ਤੇ ਬਹੁਤੀ ਭੀੜ ਹੋ ਗਈ।
ਸ੍ਰੀ ਨਾਨਕ ਤਬ ਬੈਨ ਉਚਾਰੇ।
ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਬਚਨ ਉਚਾਰੇ।
ਕੋ ਆਮਿਕ ਹੈ ਮਤੇ ਤੁਮਾਰੇ।
ਐ ਵੀ ਸੰਨਿਆਸੀਓ ਬ੍ਰਾਹਮਣ ਦੱਸੋ ਤੁਹਾਡੇ ਮਤੇ ਖਿਆਲ ਮੁਤਾਬਕ ਵੀ ਕਿਹੜਾ ਮਾਸ ਚੰਗਾ ਹੈ।
ਬ੍ਰਾਹਮਣ ਕੋ ਇਹ ਧਰਮ ਅਲਾਵਾ।
ਤੁਹਾਡੇ ਮਤੇ ਮੁਤਾਬਕ ਖਿਆਲ ਮਤ ਮੁਤਾਬਕ ਤੁਸੀਂ ਕਿਹਨੂੰ ਮਾਸ ਕਹਿੰਦੇ, ਕਿਹੜਾ ਮਾਸ ਹੈ? ਤੇ ਮਹਾਰਾਜ ਕਹਿਣ ਲੱਗੇ ਵੀ ਆ ਲਿਖਿਆ ਹੋਇਆ ਹੈ ਕਿਉਂਕਿ ਸ਼ਾਸਤਰਾਂ ਵਿੱਚ ਵੇਦਾਂ ਦੀ ਵਿਧੀ ਵਿਧਾਨ ਵਿੱਚ ਕਿ ਬ੍ਰਾਹਮਣ ਬ੍ਰਾਹਮਣ ਦਾ ਤੇ ਇਹ ਧਰਮ ਕਿਹਾ ਜਾਂਦਾ ਹੈ।
ਵੇਦ ਪੜ੍ਹੇ ਅਰ ਜਗ ਕਰਾਵੇ।
ਤੇ ਵੇਦ ਪੜ੍ਹੇ ਤੇ ਵੇਦ ਨੂੰ ਅੱਗੇ ਪੜ੍ਹਾਵੇ, ਜਗ ਕਰੇ ਤੇ ਜਗ ਨੂੰ ਕਰਾਵੇ, ਦਾਨ ਦੇਵੇ ਤੇ ਦਾਨ ਲੈਵੇ। ਜਿਹੜੇ ਖੱਟ ਕਰਮ ਕਰਦਾ ਏ ਛੇ ਕਰਮ ਉਹਨੂੰ ਬ੍ਰਾਹਮਣ ਕਿਹਾ ਜਾਂਦਾ ਹੈ।
ਛਤਰੀ ਧਰਮ ਯੁੱਧ ਹਿਤ ਧਰਨਾ।
ਜਿਹੜਾ ਇਹ ਛੇ ਕਰਮ ਕਰਦਾ ਉਹ ਤੇ ਹੈ ਬ੍ਰਾਹਮਣ ਸ਼ਾਸਤਰਾਂ ਮੁਤਾਬਕ। ਤੇ ਗੁਰੂ ਸਾਹਿਬ ਜੀ ਕਹਿੰਦੇ ਸੋ ਬ੍ਰਾਹਮਣ ਜੋ ਬਿੰਦਿਆ ਬ੍ਰਹਮ, ਜਿਹੜੇ ਬ੍ਰਹਮ ਪਰਮੇਸ਼ਰ ਨੂੰ ਜਾਣ ਲੈਂਦੇ ਉਹੀ ਉਹ ਬ੍ਰਾਹਮਣ ਹੈ। ਜਨਮ ਜਾਏ ਤੇ ਸੂਦਰਾ ਦਜੋਤਮਾ ਸੰਸਕਾਰੀ ਦਜੋਤਮਾ ਆਉਂਦਾ ਹੈ ਨਾ, ਜਿਵੇਂ ਸ਼ਰੂਤੀ ਆਉਂਦੀ ਵੇਦਾਂ ਵਿੱਚ ਵੀ ਜਨਮ ਤੋਂ ਸਾਰੇ ਸ਼ੂਦਰ ਹੀ ਹੈ ਅਤੇ ਸੰਸਕਾਰ ਹੋਣ 'ਤੇ ਦਜੋਤਮ ਬਣ ਜਾਂਦਾ ਹੈ। ਇਸੇ ਤਰ੍ਹਾਂ ਬ੍ਰਹਮ ਜਨੰਤੇ ਇਤੀ ਬ੍ਰਹਮ ਜਨੰਤੀ ਇਤੀ ਬ੍ਰਾਹਮਣ, ਜਿਹਨੇ ਬ੍ਰਾਹਮਣ ਨੂੰ ਜਾਣ ਲਿਆ ਉਹੀ ਉਹ ਬ੍ਰਾਹਮਣ ਹੈ, ਦੂਸਰਾ ਬ੍ਰਾਹਮਣ ਨਹੀਂ ਹੈ ਕੋਈ। ਉਹ ਵੇਦਾਂ ਵਿੱਚ ਵੀ ਲਿਖਿਆ ਦੇ ਖੱਟ ਕਰਮ ਕਰਨ ਵਾਲਾ ਵੀ ਬ੍ਰਾਹਮਣ ਕਿਹਾ ਹੈ, ਹੋਰ ਕੋਈ ਚੁਟੀਆ ਰੱਖਣ ਵਾਲਾ ਜਾਂ ਧੋਤੀ ਜੀ ਬੰਨ ਲੈਣ ਵਾਲਾ ਤਿੰਨਾਂ ਕੁ ਬਣਾ ਲਈ ਉਹ ਬ੍ਰਾਹਮਣ ਨਹੀਂ ਹੈ। ਬ੍ਰਾਹਮਣ ਕੋ ਇਹ ਧਰਮ ਅਲਾਵੈ, ਵੀ ਬ੍ਰਾਹਮਣ ਦਾ ਇਹ ਧਰਮ ਕਿਹਾ ਜਾਂਦਾ ਵੇਦ ਪੜ੍ਹਨਾ ਵੇਦ ਪੜ੍ਹਾਉਣਾ। ਸਿੱਧਾ ਜਿਹਾ ਕਹਿਣਾ ਵੀ ਵਿੱਦਿਆ ਪੜ੍ਹਨੀ ਅਤੇ ਵਿੱਦਿਆ ਪੜ੍ਹਾਉਣੀ, ਦਾਨ ਕਰਨਾ ਦਾਨ ਲੈਣਾ, ਜਗ ਕਰਨਾ ਅਤੇ ਜਗ ਕਰਾਉਣਾ, ਉਹਨੂੰ ਬ੍ਰਾਹਮਣ ਕਿਹਾ ਜਾਂਦਾ ਹੈ।
ਛਤਰੀ ਧਰਮ ਯੁੱਧ ਹਿਤ ਧਰਨਾ।
ਛਤਰੀ ਦਾ ਧਰਮ ਹੈ ਵੀ ਜਦੋਂ ਹੀ ਦੁਸ਼ਟ ਚੜ੍ਹ ਕੇ ਆਉਣ ਅਤੇ ਉਹ ਯੁੱਧ ਦੇ ਵਿੱਚ ਪ੍ਰੇਮ ਧਾਰੇ, ਐਵੇਂ ਬੱਦੋ ਰੁੱਤਾ ਜਾਂ ਨਾ ਹੋ ਕੇ ਪਿੱਛੇ ਲੁਕਦਾ ਰਹੇ, ਯੁੱਧ ਵਿੱਚ ਉਹ ਪ੍ਰੇਮ ਧਾਰੇ। ਜਵਾਬ ਕੀ ਆ ਉਹਦੇ ਨਿਦਾਨ ਬਣੇ ਅਤਿ ਹੀਰਨ ਮੈਂ ਤਬ ਜੂਝ ਮਰੋ, ਐਵੇਂ ਜੂਝ ਕੇ ਮਰ ਜਾਏ। ਛਤਰੀ ਕੋ ਪੂਤ ਹੋਂ ਬਾਹਮਣ ਕੋ ਨਹਿ, ਕਹਿ ਤਬ ਆਵਤ ਹੈ ਜੋ ਕਰੋ। इस तरह क्षत्री दे जिहड़े पुत्तर ओह युद्ध विच जिहड़ा प्रेम धारे, क्षत्री दा धर्म है कि वह तिन्ना ही वर्णा की रक्षा करे, ब्राह्मण की, वैस की, सूदर की, तो ये तिन्ना का ही रक्षा करना क्षत्री का धर्म है। शस्त्र धारण के गुरु साहब जी कहते क्षत्री का धर्म है भी युद्ध विच प्रेम तारे अगे होके लड़े दुष्ट नाल।
आमिक संग यज्ञ को करना
फिर मास नाल भी जिहड़े घोड़े आदि गैंडे आदि कमार मूर के ये मास नाल जगदा करना, फिर जग नू करे ओ एक ते ओ शस्त्र धार के तिन्ना वर्णा की रक्षा करे, फिर उस तो बाद मास नाल घोड़े आदिक की बलि दे के गैंडे आदिक की, तो फिर जग नू करे ओ क्षत्री है।
हम निज धर्म विखै है ठांडे,
इस करके भी असी दे अपने धर्म विच ही खड़े हाँ, सावधान जो करना चाहिए क्षत्री नू कर रहे हैं।
तुमने पेखत क्यों रिस बाढ़े,
तुहानू ये वेख के क्यों गुस्सा जहा वध रहा ब्राह्मणो सन्यासी, ओ साडा जो क्षत्रियों का धर्म भी ओ ਐਵੇਂ ਮਾਸ ਮੂਸ ਧਰ ਕੇ ਜੱਗ ਕਰੇ ਤੇ ਅਸੀਂ ਤੇ ਕਰ ਰਹੇ ਹਾਂ।
ਸੁਣ ਕਰ ਬੋਲੇ ਪੰਡਿਤ ਸਭ ਹੀ,
ਸੁਣ ਕਰਕੇ ਜਿਹੜੇ ਪੰਡਿਤ ਹੈ ਸਾਰੇ ਬੋਲੇ ਇਕੱਠੇ ਇੱਕ ਆਵਾਜ਼ ਵਿੱਚ,
ਖਤਰੀ ਨਿਕਟ ਸ਼ਸਤਰ ਹੈ ਸਦ ਹੀ।
ਕਹਿੰਦੇ ਵੀ ਉਹ ਨਾਨਕ ਤਬਾ ਜੀ ਦੱਸੋ ਜਿਹੜੇ ਖੱਤਰੀ ਹੁੰਦੇ ਆ ਉਹਨਾਂ ਕੋਲ ਤੇ ਹਮੇਸ਼ਾ ਹੀ ਸ਼ਸਤਰ ਹੁੰਦੇ ਆ, ਗੰਡਾਸੇ, ਕੁਹਾੜੇ, ਤਲਵਾਰਾਂ ਹਮੇਸ਼ਾ ਹੀ ਹਥਿਆਰ ਰੱਖਦੇ ਕੋਲ।
ਤੁਮਨੇ ਭੇਖ ਫਕੀਰੀ ਲੀਨਾ,
ਤੇ ਤੁਸਾਂ ਨੇ ਤੇ ਆ ਭੇਖ ਜਿਹੜਾ ਫਕੀਰਾਂ ਵਾਲਾ ਲਿਆ ਹੋਇਆ, ਕੱਖਾਂ ਏ ਭੰਗਵੇਂ ਜੇ ਕੱਪੜੇ ਪਾਏ ਹੋਏ ਹੈ।
ਬਿਨਾਂ ਸ਼ਸਤਰ ਕਿਉਂ ਛਤਰੀ ਜੀਨਾ,
ਬਿਨਾਂ ਤੁਹਾਡੇ ਸ਼ਸਤਰ ਧਾਰੇ ਤੋਂ ਅਸੀਂ ਕਿਉਂ ਤੁਹਾਨੂੰ ਛਤਰੀ ਜਾਣੀਏ, ਕਿਉਂ ਤੁਸੀਂ ਛਤਰੀ ਜਾਣਦੇ ਆਪਣੇ ਆਪ ਨੂੰ।
ਗੁਰੂ ਕਹਿ ਆਯੁਧ ਹਮ ਪਾਸੂ,
ਗੁਰੂ ਸਾਹਿਬ ਜੀ ਕਹਿਣ ਲੱਗੇ ਵੀ ਸੁਣ ਲਓ ਸਾਡੇ ਪਾਸ ਤੇ ਬੜੇ ਤਗੜੇ ਤਗੜੇ ਸ਼ਸਤਰ ਹਨ।
ਉਚਰ ਹੈ ਨਾਮ ਸੁਨਹਾ ਮੈਂ ਤਾਸੂ,
ਮੈਂ ਉਹਨਾਂ ਸ਼ਸਤਰਾਂ ਦੇ ਅਸੀਂ ਨਾਮ ਕਹਿੰਦੇ ਹਾਂ, ਤੁਸੀਂ ਧਿਆਨ ਦੇ ਨਾਲ ਸੁਣੋ ਕਿਹੜੇ ਸ਼ਸਤਰ ਰੱਖੇ ਅਸੀਂ।
ਤੀਸ਼ਨ ਖੜਗ ਨਾਮ ਕਰਤਾਰਾ,
ਕਹਿੰਦੇ ਵੀ ਜਿਹੜੇ ਅਸੀਂ ਵਾਹਿਗੁਰੂ ਸਤਨਾਮ ਦਾ ਹਮੇਸ਼ਾ ਕਰਤਾਰ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਦੇ ਹਾਂ, ਇਹ ਸਾਡੇ ਕੋਲੋਂ ਬੜੀ ਤਿੱਖੀ ਚਮਕਦੀ ਤਲਵਾਰ ਖੜਗ ਹੈ।
ਸਤ ਸੰਗਤ ਹਿਤ ਤਨਖ ਸੋ ਪਾਰਾ,
ਸਤ ਸੰਗਤ ਵਿੱਚ ਜਿਹੜਾ ਸਾਡਾ ਪ੍ਰੇਮ ਹੈ, ਸਤਸੰਗ ਵਿੱਚ ਜਿਹੜਾ ਅਸੀਂ ਹਰ ਵੇਲੇ ਬੈਠਣਾ ਕਰਦੇ ਹਾਂ, ਕਿਸੇ ਸਮੇਂ ਵੀ ਜਦੋਂ ਸਤਸੰਗ ਮਿਲ ਜਾਏ, ਇਹ ਸਾਡੇ ਕੋਲ ਬੜਾ ਭਾਰੀ ਧਨਖ ਧਨੁਸ਼ ਹੈ।
ਸਮ ਦਮ ਆਦਿਕ ਬਾਣ ਵਿਸਾਲਾ,
ਸਮ ਜਿਹੜਾ ਮਨ ਨੂੰ ਰੋਕਣਾ ਮਨ ਵਿਕਾਰਾਂ ਵੱਲੋਂ, ਦਮ ਜਿਹੜਾ ਇੰਦਰੀਆਂ ਨੂੰ ਰੋਕਣਾ ਵਿਸ਼ਿਆਂ ਵੱਲੋਂ, ਇਹ ਜਿਹੜੀ ਖੱਟ ਸੰਪਤੀ ਆਦਿਕ ਹੈ, ਇਹ ਸਾਡੇ ਕੋਲ ਬੜੇ ਤਕੜੇ ਬਾਣ ਤੀਰ ਹਨ।
ਮ੍ਰਿਗ ਰੂਪੀ ਮਨ ਹੱਥ ਤਤਕਾਲਾ,
ਬ੍ਰਾਹਮਣ ਉਹ ਮਨ ਰੂਪੀ ਜਿਹੜਾ ਹਿਰਨੇ ਨੂੰ ਅਸਾਂ ਨੇ ਬੜੀ ਛੇਤੀ ਮਾਰਿਆ ਖਤਮ ਕੀਤਾ ਹੈ।
ਬ੍ਰਹਮ ਅਗਨ ਮਹਿ ਹੋਮ ਸੋ ਕਰਹੀ,
ਬ੍ਰਹਮ ਜੋ ਵਾਹਿਗੁਰੂ ਹੈ, ਬ੍ਰਹਮ ਰੂਪੀ ਅਗਨੀ ਦੇ ਵਿੱਚ ਅਸੀਂ ਮਨ ਰੂਪੀ ਹਿਰਨ ਨੂੰ ਪਾ ਕਰਕੇ ਹਵਨ ਕਰਦੇ ਹਾਂ ਹਮੇਸ਼ਾ।
ਨਿਤਾ ਪ੍ਰਤ ਐਸੇ ਹਿਤ ਧਰਹੀ,
ਛੱਤਰੀ ਦੇ ਕਰੇ ਜੰਗ ਵਿੱਚ ਹਿਤ ਜਾ ਧਾਰਦਾ, ਅਸੀਂ ਤੇ ਹਮੇਸ਼ਾ ਹੀ ਐਸਾ ਹਿਤ ਪ੍ਰੇਮ ਧਾਰ ਕੇ ਰੱਖਦੇ ਹਾਂ।
ਸੁਣ ਪੰਡਿਤ ਪੁਨ ਬਚਨ ਉਚਾਰਾ,
ਸੁਣ ਕੇ ਪੰਡਿਤਾਂ ਨੇ ਬਚਨ ਕਿਹਾ,
ਤੁਮ ਤੋ ਪ੍ਰਗਟ ਮ੍ਰਿਗ ਕੋ ਮਾਰਾ,
ਤੁਸਾਂ ਨੇ ਤੇ ਪ੍ਰਗਟਿਆ ਹਿਰਨ ਨੂੰ ਮਾਰ ਦਿੱਤਾ ਹੈ।
ਰੀਦਤ ਹੋ ਅਬ ਦੇਗ ਚੜਾਏ,
ਤੇ ਹੁਣ ਤੁਸੀਂ ਦੇਗ ਚੜਾ ਕੇ ਪਤੀਲਾ ਦੇ ਨੂੰ ਰਿੰਨ ਰਹੇ ਹੋ ਹਿਰਨ ਨੂੰ।
ਹਮਕ ਔਰ ਹੈ ਰੀਤ ਬਤਾਏ,
ਸਾਨੂੰ ਹੋਰ ਹੀ ਰੀਤੀ ਮਰਿਆਦਾ ਹੀ ਦੱਸਦੇ ਫਿਰਦੇ ਵੀ ਨਾਮ ਦੀ ਨੇ ਖੜਗ ਧਾਰੀ ਹੈ, ਸਤਸੰਗ ਅਸੀਂ ਧਨੁਸ਼ ਧਾਰਿਆ ਹੈ ਜਿਹੜਾ ਪ੍ਰੇਮ ਕਰ ਰਹੇ ਹਾਂ, ਸਮਦਮ ਆਦਿਕ ਬਾਣ ਧਾਰੇ ਹੈ, ਮਨ ਰੂਪੀ ਹਿਰਨ ਹੀ ਨੇ ਅਸਾਂ ਨੇ ਮਾਰਿਆ, ਬ੍ਰਹਮ ਅਗਨੀ ਵਿੱਚ ਹਵਨ ਕਰਕੇ ਹੋਰ ਹੀ ਰੀਤੀ ਦੱਸਦੇ ਹੋ ਸਾਨੂੰ।
ਕਮਲ ਬਦਨ ਬੋਲੇ ਸਨ ਕਾਨਾ।
ਕਮਲ ਵਰਗੇ ਮੁਖ ਤੋਂ ਸਤਿਗੁਰ ਜੀ ਬੋਲੇ ਨਾ ਕੋ ਸੁਣ ਕੇ ਧਿਆਨ ਨਾਲ।
ਚਤੁਰ ਵੇਦ ਇਸ ਭਾਂਤ ਬਖਾਨਾ।
ਮਹਾਰਾਜ ਕਹਿਣ ਲੱਗੇ ਵੀ ਤੁਹਾਡੇ ਚਾਰ ਵੇਦ ਜਿਹੜੇ ਹੈ ਉਹ ਤੇ ਇਸ ਤਰ੍ਹਾਂ ਕਹਿੰਦੇ ਹੈ।
ਅਖੇਰ ਬ੍ਰਿਤ ਖਤਰਨ ਕਹਿ ਕਰਨੇ।
ਵੇਦਾਂ ਵਿੱਚ ਇਸ ਤਰ੍ਹਾਂ ਕਿਹਾ ਗਿਆ ਵੀ ਜਿਹੜਾ ਛਤਰੀ ਹੈ ਨਾ ਖੱਤਰੀ ਉਹ ਸ਼ਿਕਾਰ ਦੀ ਬਿਰਤੀ ਉਸਨੇ ਹਮੇਸ਼ਾ ਹੀ ਧਾਰਨ ਕਰਨੀ, ਸ਼ਿਕਾਰ ਬਿਰਤੀ ਰੱਖਣੀ ਹੈ ਛਤਰੀ ਨੇ।
ਕਥਾ ਜੁਗਨ ਚਾਰੋ ਮਹਿਬਰ ਨੇ।
ਚਾਰੇ ਯੁੱਗਾਂ ਵਿੱਚ ਇਹ ਕਥਾ ਕਹੀ ਜਾਂਦੀ ਹੈ, ਜੋ ਵੀ ਛਤਰੀ ਹੋਏ ਚਾਰੇ ਯੁੱਗਾਂ ਵਿੱਚ ਉਹਨਾਂ ਸ਼ਿਕਾਰ ਬਿਰਤੀ ਰੱਖੀ ਹੈ।
ਜੇ ਹੰਕਾਰੀ ਨਰ ਜਗ ਮਾਹੀ।
ਗੱਲ ਤੇ ਇਹ ਹੈ ਨਾਨੂ ਪੰਡਿਤ, ਜਿਹੜੇ ਹੰਕਾਰੀ ਹੈ ਨਾ ਸੰਸਾਰ ਦੇ ਵਿੱਚ ਸਰੀਰ ਦੀ ਹੰਗਤਾ ਵਾਲੇ,
ਹਿੰਸਾ ਕੋ ਅਗ ਲਾਗਹਿ ਤਾਹੀ,
ਉਹਨਾਂ ਨੂੰ ਇਹ ਜੀਵ ਹੱਤਿਆ ਦਾ ਪਾਪ ਲੱਗਦਾ ਜਿਹੜੇ ਹੰਕਾਰੀ ਹੈ ਸਰੀਰ ਦੇ, ਜਿਹੜੇ ਸਮਝਦੇ ਵੀ ਮੈਂ ਕਰਮ ਕਰ ਰਿਹਾ ਹਾਂ।
ਹੰਤਾ ਖੋਏ ਭਏ ਜੇ ਗਿਆਨੇ,
ਜਿਹੜੇ ਸਰੀਰ ਦੀ ਹੰਗਤਾ ਆ ਸਰੀਰ ਦਾ ਅਭਿਮਾਨ ਜਿਹਾ ਛੱਡ ਕੇ ਵੀ ਮੈਂ ਨਹੀਂ ਇਹ ਕਰ ਰਿਹਾ, ਜਿਹੜੇ ਗਿਆਨੀ ਹੋ ਗਏ ਹੈ।
ਸਰਬ ਦੁਐਤ ਜੋ ਹਿਰਦੇ ਮਿਟਾਨੇ,
ਜਿਨ੍ਹਾਂ ਨੇ ਸਾਰੇ ਆਪਣੇ ਹਿਰਦੇ ਵਿੱਚੋਂ ਸਾਰੀ ਜਿਹੜੀ ਦੁਵੈਤ ਦੁਤੀਆ ਭਾਵ ਮਿਟਾ ਦਿੱਤਾ, ਤੂੰ ਮੈਂ ਹੀ ਖਤਮ ਕਰ ਦਿੱਤੀ ਹੈ।
ਪੂਰਨ ਸਤ ਆਤਮਾ ਜਾਣ ਹੈ,
ਪੂਰਨ ਸਤ ਆਤਮਾ ਜਾਣੇ, ਤੇ ਇੱਕ ਜੋ ਆਤਮਾ ਆਪਣਾ ਆਪਾ ਹੈ ਇਹਨੂੰ ਹੀ ਸੱਤ ਪਰਿਪੂਰਨ ਜਾਣਦੇ ਹਰ ਪਾਸੇ।
ਜਗਤ ਅਸਤ ਸਦਾ ਪਹਿਚਾਨ ਹੈ,
ਤੇ ਸੰਸਾਰ ਨੂੰ ਹਮੇਸ਼ਾ ਹੀ ਉਹ ਅਸਤ ਹਮ ਪਹਿਚਾਣਦੇ ਪਛਾਣਦੇ ਹੈ। ਕਹਿੰਦੇ ਉਹ ਸਮਝਦੇ ਵੀ ਆਤਮਾ ਸੱਚ ਹੈ, ਜਗਤ ਇਹ ਝੂਠ ਹੈ।
ਤੀਨ ਕਾਲ ਜਿਹ ਜਗਤ ਭਾਉ,
ਜਿਨ੍ਹਾਂ ਨੇ ਤਿੰਨਾਂ ਸਮਿਆਂ ਭੂਤ ਭਵਿੱਖ ਵਰਤਮਾਨ ਵਿੱਚ ਹੀ ਸੰਸਾਰ ਨੂੰ ਅਣਹੋਇਆ ਮੰਨਿਆ ਵੀ ਹੈ ਹੀ ਨਹੀਂ ਹੈ।
ਤਿੰਨ ਕੋ ਦੋਸ਼ ਨ ਲਾਗਹਿ ਕਾਉ,
ਨਾਨੂੰ ਪੰਡਿਤ ਹੋਰ ਬ੍ਰਾਹਮਣੋਂ ਸੁਣ ਲਓ, ਉਹਨਾਂ ਨੂੰ ਕੋਈ ਨਹੀਂ ਦੋਸ਼ ਲੱਗਦਾ ਜਿਨ੍ਹਾਂ ਨੇ ਇਹ ਦੇਹ ਅਧਿਆਸ ਦੇਹ ਅਭਿਮਾਨ ਛੱਡਿਆ ਹੈ।
ਜੋ ਅਗਿਆਨੀ ਨਰ ਮਤ ਮੰਨਦੇ,
ਜਿਹੜੇ ਅਗਿਆਨੀ ਹੈ ਵੀ ਅਸੀਂ ਕਰਮ ਕਰ ਰਹੇ ਹਾਂ, ਕਰਤਾ ਭੋਗਤਾ ਵਿੱਚ ਫਸੇ ਹੋਏ, ਆ ਮੈਂ ਕਰ ਰਿਹਾ ਹਾਂ ਮੈਂ ਭੋਗੂੰਗਾ, ਇਹੋ ਜਿਹੜੇ ਅਗਿਆਨੀ ਲੋਕ ਹੈ ਮਨੁਸ਼ ਭੈੜੀ ਮਤ ਵਾਲੇ।
ਵਰਨਾ ਸ਼ਰਮ ਕੇ ਧਰਮ ਹੈ ਫੰਦੇ,
ਤੇ ਵਰਨਾ ਵੀ ਅਸੀਂ ਖੱਤਰੀ ਹੋਨੇ, ਅਸੀਂ ਬ੍ਰਾਹਮਣ ਹੋਨੇ, ਅਸੀਂ ਸੰਨਿਆਸੀ ਹੋਨੇ ਹਾਂ, ਅਸੀਂ ਗ੍ਰਹਿਸਥੀ ਹੋਨੇ, ਬਾਣ ਪ੍ਰਸਤੀ ਹੋਨੇ, ਐਵੇਂ ਆਸ਼ਰਮਾਂ ਵਰਣਾਂ ਵਿੱਚ ਫਸੇ ਹੋਏ ਹੈ।
ਅੰਤਰ ਮਨ ਚਾਹਤ ਰਸ ਖਾਵਨਾ,
ਅੰਦਰ ਤੇ ਉਹ ਮਨ ਵਿੱਚ ਚਾਹੁੰਦੇ ਰਸਾਂ ਕਸਾਂ ਨੂੰ ਖਾਣ ਵੀ ਬਨ ਸਵੰਨਾ ਖਾਈਏ ਡਫੀਏ।
ਬਹਿਰ ਤਜਹਿ ਹਿਤ ਲੋਕ ਦਿਖਾਵਨਾ,
ਬਾਹਰੋਂ ਛੱਡ ਦਿੰਦੇ ਲੋਕਾਂ ਨੂੰ ਦਿਖਾਉਣ ਵਾਸਤੇ ਵੀ ਅਸੀਂ ਨਹੀਂ ਕੁੱਝ ਖਾਂਦੇ, ਤੇ ਅੰਦਰ ਉਹ ਛੱਡਦੇ ਕੱਖ ਨਹੀਂ ਹੈ।
ਸੇ ਮਰ ਜਨਮਹਿ ਜਗ ਕੇ ਮਾਹੀ,
ਸੁਣੋ ਵੀ ਉਹ ਤੇ ਮਰ ਜਾਂਦੇ ਹੈ, ਮਰ ਕੇ ਜਨਮਦੇ ਹੈ ਸੰਸਾਰ ਦੇ ਵਿੱਚ, ਆਉਣ ਜਾਣ ਦਾ ਗੇੜਾ ਬਣਿਆ ਹੀ ਰਹਿੰਦਾ ਉਹਨਾਂ ਦਾ ਗਿਆਨੀਆਂ ਦਾ।
ਕਬਹਾਂ ਹੋਤ ਛੁਟਕਾਰਾ ਨਾਹੀਂ,
ਕਦੀ ਉਹਨਾਂ ਦਾ ਛੁਟਕਾਰਾ ਨਹੀਂ ਹੁੰਦਾ, ਉਹ ਤੇ ਇਸੇ ਤਰ੍ਹਾਂ ਮਰਦੇ ਖਬਦੇ ਰਹਿੰਦੇ ਆ ਹਰ ਵਕਤ।
ਦੋਹਰਾ ਇਸ ਪ੍ਰਕਾਰ ਕਹਿ ਸਭਨ ਸਾ,
ਇਸ ਤਰ੍ਹਾਂ ਸਾਰੇ ਬ੍ਰਾਹਮਣ ਨੂੰ ਕਹਿ ਕੇ ਸਤਿਗੁਰੂ ਜੀ
ਉਚਰਿਓ ਬਹਰ ਸਲੋਕ,
ਫਿਰ ਸਲੋਕ ਉਚਾਰਨ ਕੀਤਾ ਸਤਿਗੁਰੂ ਜੀ ਨੇ।
ਮਨ ਬਿਕਾਰ ਤਿੰਨ ਪ੍ਰਗਟ ਕੀਆ,
ਇਹਨਾਂ ਬ੍ਰਾਹਮਣਾਂ ਸੰਨਿਆਸੀਆਂ ਦੇ ਜਿਹੜੇ ਮਨ ਵਿੱਚ ਵਿਕਾਰ ਸੀ ਨਾ ਭੈੜੇ ਵਿਕਾਰ ਫੁਰਨੇ, ਉਹਨਾਂ ਨੂੰ ਗੁਰੂ ਜੀ ਨੇ ਪ੍ਰਗਟ ਕੀਤਾ ਇਸ ਸਲੋਕ ਰਾਹੀਂ।
ਸੁਨਤ ਬ੍ਰਿੰਦ ਤਹਿ ਲੋਕ,
ਉੱਥੇ ਹੋਰ ਵੀ ਬਹੁਤੇ ਲੋਕ ਹੀ ਸੁਣ ਰਹੇ ਸਨ ਉਸ ਵੇਲੇ।
ਸਲੋਕ ਮਹੱਲਾ ਪਹਿਲਾ,
ਸਲੋਕ ਬਾਣੀ ਵਿੱਚ ਗੁਰੂ ਨਾਨਕ ਸਾਹਿਬ ਪਹਿਲੇ ਪਾਤਸ਼ਾਹ ਬਚਨ ਕਰ ਰਹੇ ਵੀ ਸੁਣ ਲਓ ਬ੍ਰਾਹਮਣੋ।
ਪਹਿਲਾ ਮਾਸ ਨਿਮਿਆ,
ਗੁਰੂ ਮਹਾਰਾਜ ਕਹਿਣ ਲੱਗੇ ਵੀ ਬ੍ਰਾਹਮਣੋ ਦੱਸੋ, ਤੁਸੀਂ ਕਹਿੰਦੇ ਮਾਸ ਬਹੁਤ ਮਾੜਾ ਹੈ, ਅਸੀਂ ਕਹਿੰਦੇ ਮਾਸ ਬਹੁਤ ਚੰਗਾ ਹੈ, ਕਿਉਂਕਿ ਸਾਰੇ ਪਾਸੇ ਮਾਸ ਹੀ ਮਾਸ 'ਤੇ ਫੈਲਿਆ ਹੋਇਆ ਹੈ। ਉਹ ਪ੍ਰੌਢਿਆਵਾਦ ਦੇ ਰਾਹੀਂ ਮਹਾਰਾਜ ਮਾਸ ਦਾ ਮੰਡਣ ਕਰ ਰਹੇ ਹੈ ਵੀ ਜਿਵੇਂ ਜਿਸ ਮਤ ਵਿੱਚ ਉਹ ਖਾਂਦੇ ਵੀ ਹੋਣ ਅਤੇ ਉਹਨਾਂ ਦੇ ਗ੍ਰੰਥਾਂ ਵਿੱਚ ਵੀ ਲਿਖਿਆ ਹੋਏ ਅਤੇ ਉਹਨਾਂ ਦੇ ਮਤ ਮੁਤਾਬਕ ਇਹ ਸਿਧਾਂਤ ਪ੍ਰਮਾਣ ਜੇ ਦੇ ਕੇ ਸਿੱਧ ਕਰ ਦੇਣਾ ਨੂੰ ਕਹਿੰਦੇ ਪਰੋਡਿਆਵਾਦ, ਵੀ ਆਪਣਾ ਮਤ ਨਾ ਹੋਣਾ, ਆਪਣੇ ਮਤ ਵਿੱਚ ਹੋਣੀ ਨਾ ਗੱਲ ਪਰ ਉਹਨਾਂ ਦੇ ਮਤ ਵਿੱਚ ਹੋਣੀ, ਅਤੇ ਉਹਨਾਂ ਦੇ ਪ੍ਰਮਾਣ ਦੇ ਕੇ ਜਿਹੜਾ ਸਮਝਾ ਬੁਝਾ ਦੇਣਾ, ਸਿੱਧ ਕਰ ਦੇਣਾ ਵੀ ਬਿਲਕੁਲ ਇਸ ਤਰ੍ਹਾਂ ਹੀ, ਉਹਨੂੰ ਪਰੋਡਿਆਵਾਦ ਕਹਿੰਦੇ। ਜਿਸ ਰਾਹੀਂ ਮਹਾਰਾਜ ਇਹ ਮੰਡਣ ਕਰ ਰਹੇ ਆ ਮਾਸ ਮਾਸ ਦੇ ਸੰਬੰਧ ਵਿੱਚ, ਵੀ ਇਹ ਜਿਹੜਾ ਹੁਣ ਮਾਸ ਹੈ, ਹੁਣ ਜਿਹੜੇ ਹੈ ਵਿਦਵਾਨਾਂ ਦੇ ਸ਼ਾਸਤਰ ਹੈ, ਵੇਦ ਹੈ, ਐਵੇਂ ਲਿਖਿਆ ਹੋਇਆ ਨਾ ਸਿਮਰਤੀਆਂ ਵਿੱਚ ਵੀ, ਵੀ ਐਵੇਂ ਐਵੇਂ ਮਾਸ ਜਿਹੜਾ ਹੁਣ ਸ਼ਰਾ ਮਨੂ ਸਿਮਰਤੀ ਵਿੱਚ ਲਿਖਿਆ ਹੀ ਹੋਇਆ ਹੈ ਵੀ ਜੇ ਤੁਸੀਂ ਆਹ ਸ਼ਰਾਧਾਂ ਵਾਲੇ ਦਿਨ ਕਾਲਾ ਬੱਕਰਾ ਖਵਾਓਗੇ ਅਤੇ ਇੰਨੇ ਮਹੀਨਿਆਂ ਦਾ ਫਲ ਲਾਲ, ਅਤੇ ਆਹ ਹਿਰਨ ਦੇ ਨਾਲ ਆਹ ਝੋਟੇ ਹਾਥੀਆਂ ਤੱਕ ਲਿਖੇ ਹੋਏ ਹੈ। ਅਤੇ ਹੁਣ ਇੱਥੇ ਤਾਂ ਲਿਖਿਆ ਹੋਇਆ ਸਤਿਗੁਰੂ ਜੀ ਨੇ ਜਿਸ ਕਰਕੇ ਕਿਹਾ ਹੈ ਵੀ ਤੁਹਾਡੇ 'ਤੇ ਲਿਖਿਆ ਹੋਇਆ ਹੈ, ਮਾਸ ਕਿਵੇਂ ਮਾੜਾ ਹੋ ਗਿਆ ਹੈ। ਅਤੇ ਉਹ ਦੇਵਤਿਆਂ ਦੀ ਵੀ ਇਹ ਬਾਣੀ ਹੈ ਵੀ ਦੇਵਤਿਆਂ ਦੇ ਨਿਮਿੱਤ ਤੁਸੀਂ ਦਿੰਦੇ ਹੋ, ਖਾਂਦੇ ਹੀ ਹੋ, ਆ ਝੋਟੇ ਮਾਰੇ ਜਾਂਦੇ ਆ ਮੰਦਰਾਂ ਵਿੱਚ ਕਈਆਂ 'ਚ, ਝੋਟੇ ਕੱਟੀਆਂ ਕੱਟੇ ਗਾਵਾਂ ਹੋਰ ਜਿਹੜੇ ਘੋੜੇ ਆਦਿ ਗੈਂਡੇ ਮਾਰ ਕੇ ਜੱਗ ਕੀਤਾ ਜਾਂਦਾ ਹੈ। ਅਤੇ ਉਹ ਜਦੋਂ ਉਹ ਸਾਰਾ ਵਿਧੀ ਵਿਧਾਨ ਲਿਖਿਆ ਹੋਇਆ ਜਦੋਂ ਵੀ ਆ ਜਿਵੇਂ ਘੋੜੇ ਦੀ ਬਲੀ ਦੇ ਕੇ ਅਸਵੇਤ ਜੱਗ ਜੋ ਕੀਤਾ ਜਾਂਦਾ ਹੈ, ਵੀ ਘੋੜੇ ਦੀ ਬਲੀ ਦੇ ਕੇ ਫਿਰ ਵੇਦ ਮੰਤਰ ਪੜ੍ਹ ਕੇ ਚੰਗੀ ਤਰ੍ਹਾਂ ਮਰਿਆਦਾ ਨਾਲ ਉਹ ਵੇਦ ਮੰਤਰ ਪੜ੍ਹ ਕੇ ਅਤੇ ਜਿਹੜਾ ਹੈ ਘੋੜੇ ਨੂੰ ਸੁਰਜੀਤ ਕਰ ਦੇਣਾ, ਉਹ ਘੋੜੇ ਨੂੰ ਸੁਰਜੀਤ ਕਰਕੇ ਫਿਰ ਉਦੋਂ ਜਿਹੜਾ ਖਾਣਾ ਬੜਾ ਪਵਿੱਤਰ ਮੰਨਿਆ ਵੀ ਜਿਸ ਰਾਜੇ ਨੇ ਆ ਜੱਗ ਕਰਾਇਆ ਹੈ ਅਸਵੇ ਵੇਦ ਜੱਗ, ਉਹ ਘੋੜੇ ਦਾ ਆਹ ਹਿੱਸਾ ਖਾਵੇ ਅਤੇ ਆਹ ਮਾ ਆਹ ਫਾਇਦਾ ਹੈ, ਜਿਨ੍ਹਾਂ ਨੇ ਅੱਗੇ ਹੋ ਕੇ ਜੱਗ ਕੀਤਾ ਬ੍ਰਾਹਮਣ ਆਦਿਕ ਨੇ ਉਹ ਆਹ ਹਿੱਸਾ ਖਾਣ, ਘੋੜੇ ਦਾ ਪਹਿਰੇਦਾਰ ਆਹ ਖਾਣ, ਦੂਸਰੇ ਤੀਸਰੇ ਆਹ ਖਾਣ, ਐਵੇਂ ਉਹ ਸਾਰਾ ਵਿਧਾਨ ਵੇਦਾਂ ਵਿੱਚ ਲਿਖਿਆ ਹੋਇਆ ਹੈ। ਅਤੇ ਮਹਾਰਾਜ ਜਿਸ ਕਰਕੇ ਪਰੋਡਿਆਵਾਦ ਦੇ ਰਾਹੀਂ ਮਾਸ ਦਾ ਮੰਡਣ ਕਰ ਰਹੇ ਹੈ ਵੀ ਤੁਸੀਂ ਕਹਿੰਦੇ ਵੀ ਮਾਸ ਬੜਾ ਮਾੜਾ ਹੈ, ਮਹਾਰਾਜ ਕਹਿੰਦੇ ਮਾਸ ਮਾੜਾ ਕਿੱਥੇ, ਮਾਸ ਤਾਂ ਚੰਗਾ ਹੈ, ਵੀ ਸਾਰੇ ਪਾਸੇ ਮਾਸ ਹੀ ਮਾਸ ਫੈਲਿਆ ਹੋਇਆ ਹੈ, ਜਿਸ ਕਰਕੇ ਕਹਿ ਰਹੇ ਹੈ ਪਹਿਲਾਂ ਮਾਸੋਂ ਨਿਮਿਆ, ਵੀ ਇਹ ਜਿਹੜਾ ਜੀਵ ਹੈ ਪਹਿਲਾਂ ਜੋ ਮਾਸ ਦਾ ਹੈ ਪਿਤਾ ਬਣਿਆ ਹੋਇਆ, ਅਤੇ ਉਹ ਪਿਤਾ ਜੋ ਮਾਸ ਦਾ ਹੈ ਉਹਦੀ ਜਿਹੜੀ ਅੰਸ਼ ਹੈ ਬਿੰਦ ਵੀਰਜ ਹੈ ਉਤੋਂ ਇਹ ਸਭ ਤੋਂ ਪਹਿਲਾਂ ਜੀਵ ਜਿਹੜਾ ਨਿਮਿਆ ਪਿਤਾ ਦੇ ਜਿਹੜਾ ਇੰਦਰੀ ਵਿੱਚ ਬੀਰਜ ਹੈ, ਅਤੇ ਉਹ ਬੀਰਜ ਜਿਹੜਾ ਹੈ ਉਹ ਕਿੱਥੇ ਨਿਮਿਆ ਹੈ ਸਥਿਤ ਹੋਇਆ, ਉਹ ਵੀ ਮਾਸ ਵਿੱਚ ਹੀ ਤਾਂ ਸਥਿਤ ਹੋਇਆ ਹੈ। ਅਤੇ ਜਿਸ ਕਰਕੇ ਗੁਰੂ ਸਾਹਿਬ ਜੀ ਕਹਿ ਰਹੇ ਹਨ ਪਹਿਲਾ ਮਾਸੋਂ ਨਿਮਿਆ, ਇਹ ਜੀਵ ਪਹਿਲਾਂ ਮਾਸ ਦੇ ਵਿੱਚੋਂ ਹੀ ਭਾਵ ਪਿਤਾ ਦੀ ਅੰਸ਼ ਰੂਪ ਹੋ ਕੇ ਸਥਿਤ ਨਿਮਿਆ ਕੇ ਸਥਿਤ ਹੋਇਆ ਹੈ, ਉਹ ਟਿਕਿਆ ਹੋਇਆ ਹੈ ਜਿਹੜਾ ਹੈ ਬਿੰਦ ਬੀਰਜ
ਮਾਸ ਅੰਦਰ ਵਾਸ।
ਫਿਰ ਅੱਗੇ ਜੋ ਮਾਤਾ ਹੈ ਉਹ ਵੀ ਮਾਸ ਦੀ ਬਣੀ ਹੋਈ ਹੈ, ਅਤੇ ਮਾਤਾ ਦੀ ਜਿਹੜੀ ਰਗਤ ਹੈ ਉਹ ਰਗਤ ਦੇ ਨਾਲ ਮੇਲ ਹੋ ਕੇ, ਬਿੰਦ ਦਾ ਅਤੇ ਰਗਤ ਦਾ ਮੇਲ ਹੋ ਕੇ, ਅਤੇ ਜੋ ਮਾਤਾ ਮਾਸ ਦੀ ਹੈ, ਮਾਤਾ ਦੀ ਜੋ ਗਰਭ ਹੈ ਉਹ ਵੀ ਮਾਸ ਦੀ ਹੈ, ਉਹ ਗਰਭ ਦੇ ਅੰਦਰ ਇਹ ਜੀਵ ਦਾ ਵਾਸਾ ਹੋਇਆ, ਉਹ ਬਿੰਦ ਦਾ ਪਹਿਲਾਂ ਵਾਸਾ ਹੋਇਆ ਫਿਰ ਰਗਤ ਦਾ ਮੇਲ ਹੋਇਆ, ਐਵੇਂ ਰਗਤ ਬੀਜ ਜਿਹੜੇ ਆਪ ਵਿੱਚ ਹੀ ਮਿਲਜੁਲ ਕਰਕੇ ਰਗਤ ਬਿੰਦ ਕਰ ਨਿਮਿਆ ਅਗਨ ਉਦਰ ਮਿਝਾਰ ਹੈ। ਅਤੇ ਇਸ ਤਰ੍ਹਾਂ ਫਿਰ ਜੀਵ ਜਿਹੜਾ ਮਾਤਾ ਦੀ ਗਰਭ ਰੂਪੀ ਜਿਹੜਾ ਮਾਸ ਹੈ ਉਹ ਗਰਭ ਦੀ ਰਗਤ ਦੇ ਬਿੰਦ ਦੀ ਇਕੱਤਰਤਾ ਜਿਹੜੀ ਹੋ ਜਾਂਦੀ ਵਾਸਾ ਪਾਉਣਾ ਕਰਦਾ ਹੈ।
ਜਿਉਂ ਉਪਾਏ ਮਾਸ ਮੋਹੇ ਮਿਲਿਆ।
ਫਿਰ ਪਰਮੇਸ਼ਰ ਇਹਦੇ ਜਦੋਂ ਸਰੀਰ ਥੋੜ੍ਹਾ ਬਣ ਜਾਂਦਾ ਉਹਦੇ ਵਿੱਚ ਜੀਵ ਆਤਮਾ ਨੂੰ ਪਾਉਣਾ ਕਰਦਾ ਹੈ, ਆਪਣੀ ਚੇਤਨ ਸੱਤਾ ਪਾਉਂਦਾ ਹੈ ਬ੍ਰਹਮ ਪਰਮੇਸ਼ਰ, ਅਤੇ ਜਿਉਂ ਪਾਇਆ ਅਤੇ ਇਹ ਜੀਵ ਨੂੰ ਮਾਤਾ ਦੇ ਗਰਭ ਵਿੱਚ ਪਾ ਦਿੱਤਾ, ਅਤੇ ਜਦੋਂ ਗਰਭ ਵਿੱਚ ਪਾ ਦਿੱਤਾ ਉੱਥੇ ਇਹ ਜੀਵ ਦੀ ਰੱਖਿਆ ਕਰਨ ਵਾਸਤੇ ਗਰਭ ਵਿੱਚੋਂ ਅਤੇ ਉਹ ਜਿਹੜਾ ਮਾਸ ਹੈ ਜਿਹੜੀ ਜਿੱਥੇ ਉਹ ਪੁੱਠਾ ਲਟਕਿਆ ਹੁੰਦਾ ਜੀਵ, ਅਤੇ ਅਗਲੇ ਪਾਸੇ ਮੂੰਹ ਦੇ ਅਤੇ ਸਾਰੇ ਸਰੀਰ ਦੇ ਜਿਹੜਾ ਕਵਚ ਚੜਿਆ ਉਹ ਵੀ ਤਾਂ ਮਾਸ ਦਾ ਹੀ ਹੈ ਨਾ। ਹੇ ਬ੍ਰਾਹਮਣੋ, ਮਾਂ ਜਿਹੜਾ ਹੈ ਜੀਉ ਉਪਾਏ, ਇਹ ਜੀਵ ਨੂੰ ਮਾਤਾ ਦੇ ਗਰਭ ਵਿੱਚ ਪਾ ਦਿੱਤਾ, ਪਰਮੇਸ਼ਰ ਨੇ ਆਪਣੀ ਚੇਤਨ ਸੱਤਾ ਨੂੰ ਪਾ ਦਿੱਤਾ ਅਤੇ ਮਾਸ ਮੋਹ ਮਿਲਿਆ। ਮਾਤਾ ਦੇ ਗਰਭ ਵਿੱਚ ਜੀਵ ਦੀ ਰੱਖਿਆ ਕਰਨ ਵਾਸਤੇ ਜਿਹੜਾ ਅਗਲੇ ਪਾਸੇ ਹੈ ਮੂੰਹ ਦੇ ਮਾਸ ਹੀ ਮਿਲਿਆ ਹੋਇਆ ਹੈ।
ਹੱਡ ਚਮ ਤਨ ਮਾਸ,
ਹੱਡ ਵੀ ਜਿਹੜੇ ਮਾਸ ਦੇ ਹੈ, ਚਮ ਵੀ ਮਾਸ ਦਾ ਹੈ, ਸਰੀਰ ਸਾਰਾ ਹੀ ਮਾਸ ਦਾ ਹੈ।
ਮਾਸ ਬਾਹਰ ਕੱਢਿਆ,
ਜਦੋਂ 9 ਮਹੀਨੇ ਉਹ ਜੀਵ ਨੂੰ ਬਣਿਆ ਹੋ ਜਾਂਦੇ ਆ, ਉਹ ਮਾਸ ਦਾ ਹੀ ਸਾਰਾ ਬਣ ਜਾਂਦਾ ਹੈ। ਮਾਸੋਂ ਕਹੀਏ ਜੋ ਮਾਤਾ ਹੈ ਮਾਸ ਦੀ ਬਣੀ ਹੋਈ, ਮਾਸੋਂ ਕਹੀਏ ਜੋ ਮਾਤਾ ਦੀ ਗਰਭ ਹੈ ਮਾਸ ਦੀ ਬਣੀ ਹੋਈ, ਉਸ ਗਰਭ ਮਾਸ ਦੇ ਵਿੱਚੋਂ ਹੀ ਅਤੇ ਜਿਹੜਾ ਜੀਵ ਹੈ ਮਾਸ ਦਾ ਬਣਿਆ ਹੋਇਆ, 9 ਮਹੀਨੇ ਬਾਅਦ ਜਦੋਂ ਮਾਤਾ ਪ੍ਰਸੂਤਾ ਪਾਉਣ ਹੋਈ ਅਤੇ ਉਸਨੂੰ ਬਾਹਰ ਕੱਢਿਆ।
ਮੰਮਾ ਮਾਸ ਗਿਰਾਸ,
ਬ੍ਰਾਹਮਣੋ ਸੁਣੋ, ਤੁਸੀਂ ਕਹਿੰਦੇ ਮਾਸ ਮਾੜਾ, ਅਤੇ ਸਭ ਤੋਂ ਪਹਿਲਾਂ ਜਿਹੜਾ ਬੱਚਾ ਹੈ ਅਤੇ ਉਸਨੇ ਜਿਹੜਾ ਮਾਂ ਦਾ ਅਸਥਣ ਹੈ ਉਹ ਵੀ ਤਾਂ ਮਾਸ ਦਾ ਹੀ ਬਣਿਆ ਹੋਇਆ, ਜਿਹਦੀ ਗ੍ਰਾਹੀ ਮਿਲਦੀ ਹੈ ਮਨੁੱਖ ਨੂੰ ਜੀਵ ਨੂੰ, ਅਤੇ ਜਿਸ ਕਰਕੇ ਉਹ ਮਾਤਾ ਦੇ ਅਸਥਣ ਨੂੰ ਆਪਣੇ ਇਹ ਜਿਹੜਾ ਉਹ ਵੀ ਮਾਸ ਦਾ ਹੈ, ਮੂੰਹ ਵੀ ਮਾਸ ਦਾ ਹੈ, ਅਤੇ ਮੁੱਖ ਵਿੱਚ ਪਾ ਕੇ ਉਹ ਦੁੱਧ ਚੁੰਘਣ ਰੂਪ ਗ੍ਰਾਹੀ ਲੈਂਦਾ ਹੈ, ਦੁੱਧ ਚੁੰਘਦਾ ਹੈ।
ਉਹ ਮਾਸ ਕਾ ਜੀਵ ਮਾਸ ਕੀ,
ਮੂੰਹ ਵੀ ਮਾਸ ਦਾ ਜਿਹੜੀ ਜੀਵ ਨਾਲ ਚੁੰਘਦਾ ਹੈ ਮਾਤਾ ਦੇ ਅਸਥਣਾਂ ਵਿੱਚੋਂ ਦੁੱਧ, ਉਹ ਵੀ ਮਾਸ ਦੀ ਹੈ।
ਮਾਸ ਅੰਦਰ ਸਾਸ,
ਮਾਸ ਦਾ ਜਿਹੜਾ ਸਰੀਰ ਬਣਿਆ ਹੋਇਆ ਉਹ ਮਾਸ ਦੇ ਸਰੀਰ ਦੇ ਅੰਦਰ ਵੀ ਸਵਾਸ ਜਿਹੜੇ ਚੱਲਦੇ ਹਨ, ਅਤੇ ਉਹ ਜਿਸੇ ਸਵਾਸ ਚੱਲਦੇ ਵੀ ਅੰਦਰ ਉਹ ਵੀ ਤੇ ਮਾਸ ਹੀ ਹੈ ਨਾ।
ਵੱਡਾ ਹੋਆ ਵੀ ਆਇਆ,
ਫਿਰ ਜਦੋਂ ਬਾਲਕ ਤੋਂ ਜੀਵ ਕਿਸ਼ੋਰ ਅਵਸਥਾ ਵਿੱਚ ਆਇਆ, ਥੋੜ੍ਹਾ ਜਵਾਨ ਹੋਇਆ 18-20 ਸਾਲਾਂ ਦਾ, ਵੱਡਾ ਹੋ ਗਿਆ ਅਤੇ ਵੱਡਾ ਹੋ ਕੇ ਉਹ ਵਿਆਹਿਆ ਗਿਆ, ਉਹਦਾ ਵਿਆਹ ਹੋ ਗਿਆ,
ਘਰ ਲੈ ਆਇਆ ਮਾਸ,
ਅਤੇ ਉਹ ਕੀ ਕੀਤਾ ਉਹਦਾ ਇਸਤਰੀ ਨਾਲ ਵਿਆਹ ਹੋਇਆ, ਅਤੇ ਇਸਤਰੀ ਕਾਹਦੀ ਬਣੀ ਹੋਈ ਤੇ ਮਾਸ ਦੀ ਬਣੀ ਹੈ, ਉਹ ਮਾਸ ਹੀ ਜਿਹੜੀ ਮਾਸ ਰੂਪ ਇਸਤਰੀ ਘਰ ਲੈ ਆਇਆ।
ਮਾਸ ਹੀ ਮਾਸ ਉਪਜੈ,
ਬ੍ਰਾਹਮਣੋ ਮਾਸ ਤੋਂ ਫਿਰ ਜਦੋਂ ਵਿਆਹ ਕਰਕੇ ਲੈ ਆਇਆ ਉਹ ਸੰਬੰਧ ਕੀਤਾ, ਜਿਸ ਕਰਕੇ ਦੋਵਾਂ ਮਾਸ ਰਕਤ ਬਿੰਦ ਤੋਂ ਦੁਬਾਰਾ ਫਿਰ ਇਹ ਮਾਸ ਰੂਪੀ ਜੀਵ ਪੈਦਾ ਹੋਇਆ।
ਮਾਸ ਸਭੋ ਸਾਕ,
ਅਤੇ ਇਸ ਕਰਕੇ ਵੀ ਮਾਸ ਮਾਸ ਤੋਂ ਹੀ ਸਾਰੇ ਸਾਗ ਹੈ ਨਾ, ਮਾਸ ਕਰਕੇ ਉਹ ਪੁੱਤਰ, ਅੱਗੇ ਉਹਦੀ ਸ਼ਾਦੀ, ਅੱਗੇ ਉਹਦੇ ਗਾਂ ਸੱਸ ਸਹੁਰੇ, ਉਹਦੇ ਮਾਮੇ ਚਾਚੇ ਤਾਏ ਕਿੰਨੇ, ਉਹ ਜਿੰਨੇ ਵੀ ਸਕੇ ਸੰਬੰਧੀ ਹੈ ਸਾਰੇ ਮਾਸ ਦੇ ਤੇ ਹੈ। ਮਾਮਾ ਕਿਹੜਾ ਲੋਹੇ ਦਾ ਹੈ, ਚਾਚਾ ਕਿਹੜਾ ਤਾਂਬੇ ਦਾ ਹੈ, ਸਭ ਤੇ ਮਾਸ ਦੇ ਹੀ ਹੈ ਨਾ।
ਸਤਿਗੁਰ ਮਿਲਿਆ ਹੁਕਮ ਬੁੱਝਿਆ,
ਇਹ ਗੁਰੂ ਸਾਹਿਬ ਜੀ ਨੇ ਤੁਕਾਂ ਦੇ ਰਾਹੀਂ ਗਿਆਨ ਦਿੱਤਾ ਹੈ ਅਤੇ ਨਾਲ ਖੁਲਾਸਾ ਕੀਤਾ ਵੀ ਹੇ ਪੰਡਤੋ ਵਿਦਵਾਨੋ ਸੰਨਿਆਸੀਓ, ਸਤਿਗੁਰੂ ਜਿੰਨਾ ਚਿਰ ਨਾਲ ਮਿਲਣਾ ਉਹਨਾਂ ਚਿਰ ਇਹ ਬੁੱਝੀਦਾ ਨਹੀਂ ਜਾਣੀਦਾ ਨਹੀਂ ਹੈ। ਸਤਿਗੁਰੂ ਮਿਲਿਆ ਹੁਕਮ ਬੁੱਝੀਆ, ਸਤਿਗੁਰੂ ਜੇ ਮਿਲ ਜਾਣ ਪੂਰੇ ਤਾਂ ਪਰਮੇਸ਼ਰ ਦੇ ਇਹ ਗਿਆਨ ਰੂਪੀ ਹੁਕਮ ਨੂੰ ਬੁੱਝੀਦਾ ਹੈ,
ਤਾਂ ਕੋ ਆਵੇ ਰਾਸ,
ਉਹਨਾਂ ਨੂੰ ਰਾਸ ਆ ਜਾਂਦੀ, ਉਹਨਾਂ ਨੂੰ ਸੋਝੀ ਸਮਝ ਆ ਜਾਂਦੀ ਹੈ।
ਆਪ ਛੁੱਟੇ ਨਹਿ ਛੁੱਟੀ ਹੈ,
ਜਿਹੜਾ ਕਹਿਣਾ ਨਾ ਨਾਨੂੰ ਪੰਡਿਤ ਵੀ ਆਪ ਛੁੱਟੇ, ਵੀ ਅਸੀਂ ਤਾਂ ਛੁੱਟੇ ਹੋਏ ਹਾਂ ਜੀ, ਮਾਸ ਨਹੀਂ ਖਾਂਦੇ, ਅਸੀਂ ਤਾਂ ਇਵੇਂ ਹਾਂ ਜੀ ਉਵੇਂ ਹਾਂ, ਅਤੇ ਅਸੀਂ ਤਾਂ ਛੁੱਟੇ ਹੋਏ ਹਾਂ ਬਿਲਕੁਲ ਹੀ, ਆਪਣੇ ਆਪ ਜਿਹੜਾ ਕਹਿਣਾ ਵੀ ਛੁੱਟੇ ਹੋਏ ਹਾਂ, ਇਸ ਤਰ੍ਹਾਂ ਕਹਿਣ ਨਾਲ ਤਾਂ ਨਾਨੂ ਪੰਡਤਾ ਬੰਧਨਾਂ ਤੋਂ ਛੁੱਟੀ ਦਾ ਨਹੀਂ ਹੈ, ਛੁੱਟ ਨਹੀਂ ਸਕੀ ਦਾ।
ਨਾਨਕ ਬਚਨ ਬਿਨਾਸ,
ਗੁਰੂ ਨਾਨਕ ਸਾਹਿਬ ਕਹਿੰਦੇ ਆ ਇਸ ਕਰਕੇ ਤੁਹਾਡਾ ਜੋ ਇਹ ਬਚਨ ਜਿਹਾ ਕਹਿਣਾ ਨਾ, ਇਹ ਤਾਂ ਨਾਸ ਕਰਨ ਵਾਲਾ ਹੀ ਹੈ, ਇਹ ਤਾਂ ਸੱਤਿਆਨਾਸ ਕਰ ਦੇਣ ਵਾਲਾ ਹੀ ਹੈ। ਇਹ ਨਾਨੂ ਪੰਡਿਤ ਵਿਅਰਥ ਹੀ ਬੋਲਦਾ, ਕਿਸੇ ਕੰਮ ਨਹੀਂ ਹੈ ਤੇਰਾ ਬੋਲਣਾ। ਇਵੇਂ ਸਤਿਗੁਰੂ ਜੀ ਨੇ ਇੱਥੇ ਉਹ ਮਾਸ ਖਾਣ ਦੀ ਕੋਈ ਜਿੱਦ ਨਹੀਂ ਕੀਤੀ ਵੀ ਅਸੀਂ ਮਾਸ ਖਾਣਾ, ਉਹ ਮਾਸ ਹੈ ਵੀ ਨਹੀਂ ਹੈ ਜੋ ਬਣਾ ਰਹੇ ਹਾਂ। ਅਤੇ ਇਹ ਤਾਂ ਗੁਰੂ ਜੀ ਨੇ ਉਪਦੇਸ਼ ਕਰਨ ਵਾਸਤੇ ਇਹਨਾਂ ਦੇ ਗ੍ਰੰਥਾਂ ਵਿੱਚ ਜਿਵੇਂ ਲਿਖਿਆ ਹੋਇਆ ਹੈ, ਸਿਮਰਤੀਆਂ ਵਿੱਚ, ਸ਼ਾਸਤਰਾਂ ਵਿੱਚ, ਵੇਦਾਂ ਵਿੱਚ, ਜਗ ਕਰਨ ਦੀ ਵਿਧੀ ਉਹ ਅੱਗੇ ਹੋਰ ਅਜੇ ਸ਼ਬਦ ਆਉਣਾ ਖੁਲਾਸੇ ਨਾਲ ਸਤਿਗੁਰੂ ਜੀ ਦਾ। ਅਤੇ ਉਹ ਉਸਨੂੰ ਇਹਨਾਂ ਦੇ ਮਤ ਮੁਤਾਬਕ ਹੀ ਜਿਵੇਂ ਇਹ ਖਾਂਦੇ ਵੀ ਹੈ, ਫਿਰ ਇਹਨਾਂ ਦੇ ਮਤ ਦੇ ਵਿੱਚੋਂ ਹੀ ਸਿੱਧ ਪ੍ਰਮਾਣ ਦੇ ਕੇ, ਸਿੱਧ ਕਰਨਾ ਦ੍ਰਿਸ਼ਟਾਂਤ ਦੇ ਕੇ, ਪ੍ਰੌਢਿਆਵਾਦ ਦੇ ਰਾਹੀਂ ਮਾਸ ਦਾ ਮੰਡਣ ਕੀਤਾ ਗੁਰੂ ਜੀ ਨੇ ਸ਼ਬਦ ਦੇ ਰਾਹੀਂ, ਨਾ ਕਿ ਕਿਹਾ ਵੀ ਖਾਣ ਵਾਸਤੇ।
ਦੋਹਰਾ ਜਨਮਾ ਦੇਖ ਤੇ ਅਪਰ ਜੋ,
ਕਹਿ ਲੱਗੇ ਮਹਾਰਾਜ ਵੀ ਜਿਹੜਾ ਜਨਮ ਆਦਿਕ ਤੋਂ ਲੈ ਕੇ ਹੋਰ ਹੈ ਜੋ ਸਾਰੇ
ਮਾਸ ਸਭੇ ਹੋਏ,
ਸਾਰੇ ਮਾਸ ਤੋਂ ਹੋਏ ਜਨਮ ਹੁੰਦਾ ਹੈ, ਜਨਮ ਤੋਂ ਬਾਅਦ ਜਵਾਨੀ ਆਉਂਦੀ, ਵਿਆਹ ਹੁੰਦਾ ਹੈ, ਅੱਗੇ ਰਿਸ਼ਤੇਦਾਰੀਆਂ ਬਣਦੀਆਂ, ਸਭ ਤੋਂ ਵੀ ਮਾਸ ਤੋਂ ਹੀ ਤੇ ਹੈ।
ਬਿਨਾਂ ਮਾਸ ਨਹਿ ਹੈ ਕਛੂ,
ਬਿਨਾਂ ਮਾਸ ਤੋਂ ਤੇ ਕੁਝ ਨਹੀਂ ਹੈ ਬ੍ਰਾਹਮਣੋ।
ਹੋਏ ਤਾਂ ਉਚਰਹ ਕੋਏ,
ਜੇ ਕੋਈ ਹੈ ਤਾਂ ਫਿਰ ਤੇ ਕਹਿ ਦਿਓ, ਸਰੀਰ ਵੀ ਮਾਸ ਦੇ, ਪਸ਼ੂ ਵੀ ਮਾਸ ਦੇ, ਪੰਛੀ ਵੀ ਮਾਸ ਦੇ, ਛੋਟੇ ਮੋਟੇ ਜੀਵ ਵੀ ਮਾਸ ਦੇ, ਇਸ ਕਰਕੇ ਮਾਸ ਤੇ ਮਾੜਾ ਨਹੀਂ ਗਾ।
ਗਹਿ ਵਿਰਾਗ ਜੇ ਉਰ ਬਿਖੈ,
ਜਿਹੜੇ ਹਿਰਦੇ ਵਿੱਚ ਵਿਰਾਗ ਨੂੰ ਧਾਰਨ ਕਰਦੇ ਹੈ,
ਸਤਿਗੁਰ ਕੇ ਢਿੱਗ ਜਾਏ,
ਉਹ ਸਤਿਗੁਰ ਜੀ ਦੇ ਕੋਲ ਜਾ ਕੇ,
ਤਾਂ ਕੋ ਦੇ ਉਪਦੇਸ਼ ਜਬ,
ਜਦੋਂ ਸਤਿਗੁਰੂ ਤਰੁੱਠ ਕੇ ਆਪਣੇ ਸਿੱਖ ਭਗਤ ਨੂੰ ਉਪਦੇਸ਼ ਦਿੰਦੇ ਹੈ,
ਭੇਦ ਹੈ ਸਰਬ ਲਖਾਏ,
ਉਹਨਾਂ ਨੂੰ ਸਾਰੇ ਭੇਦ ਹੀ ਮਹਾਰਾਜ ਸਤਿਗੁਰੂ ਪੂਰੇ ਜਣਾ ਦਿੰਦੇ ਹੈ, ਪਰ ਜਣਾਉਂਦੇ ਪੂਰੇ ਸਤਿਗੁਰੂ ਹੀ ਹਨ, ਉਹ ਸਤਿਗੁਰੂ ਨਹੀਂ ਹੈ ਜਿਹੜੇ ਹੁਣ ਨਾਂ ਲਿਖੀ ਫਿਰਦੇ ਆਪਣੇ ਡੇਰਿਆਂ ਦੇ ਅੱਗੇ।
ਤਨ ਕੋ ਜਨ ਹੈ ਭਿੰਨਾ,
ਉਹ ਫਿਰ ਮਨੁੱਖ ਜਿਹੜਾ ਹੈ ਨਾ ਗੁਰੂ ਕਾ ਸਿੱਖ ਮਹਾਨ, ਉਹ ਆਪਣੇ ਸਰੀਰ ਨੂੰ ਵੱਖਰਾ ਜਾਣ ਲੈਂਦਾ ਹੈ,
ਪੁਨ ਚੇਤਨ ਭਿੰਨ ਦਿਖਾਏ,
ਤੇ ਉਹ ਫਿਰ ਆਪਣੇ ਜਿਹੜਾ ਚੇਤਨ ਹੈ ਗੁਰੂ ਸਤਿਗੁਰੂ ਪੂਰੇ ਉਹਨੂੰ ਚੇਤਨ ਸਤਚੇਤਨ ਜਿਹੜਾ ਆਨੰਦ ਹੈ ਸਰੂਪ ਆਪਣਾ ਆਤਮਾ ਨੂੰ ਵੱਖਰਾ ਦਿਖਾ ਦਿੰਦੇ ਹੈ, ਉਹ ਸਰੀਰ ਜਾਣ ਲੈਂਦਾ ਮਨੁੱਖ ਵੀ ਮੇਰਾ ਸਰੀਰ ਤੇ ਜੜ ਦੁੱਖ, ਜੜ ਦੁੱਖ ਰੂਪ ਹੈ, ਅਸਤ ਜੜ ਦੁੱਖ ਰੂਪ ਹੈ, ਆਤਮਾ ਮੇਰਾ ਸਤ ਚੇਤਨ ਆਨੰਦ ਸਰੂਪ ਹੈ।
ਸਤ ਆਤਮਾ ਜਾ ਨਹੀਂ,
ਜਿਸ ਕਰਕੇ ਸਾਰੇ ਪਾਸੇ ਆਤਮਾ ਨੂੰ ਹੀ ਸਤ ਜਾਣਦੇ ਆਪਣੇ ਆਪੇ ਨੂੰ ਹੀ।
ਦੇਹ ਅਨਿਤ ਸਦਾਏ,
ਇਹ ਜਿਹੜੀ ਦੇਹ ਹੈ ਉਹ ਤੇ ਹਮੇਸ਼ਾ ਹੀ ਅਨਿਤ ਹੈ, ਦੇਹ ਅਨਿਤ ਨਾ ਨਿਤ ਰਹੇ।
ਸਤ ਅਸਤ ਸੰਬੰਧ ਜੋ,
ਸਤ ਤੇ ਅਸਤ ਦਾ ਜੋ ਸੰਬੰਧ ਹੈ ਆਪੋ ਵਿੱਚ ਮੇਲ ਜੋਲ ਮਿਲਾਪ ਹੈ,
ਕਛੂ ਨਾ ਜਾਣਹ ਕੋਏ,
ਕੁਝ ਨਾ ਜਾਣੋ ਵੀ ਸੱਤ ਤੇ ਸਰਬੰਧ ਦਾ ਕੋਈ ਮਿਲਾਪ ਹੈ, ਕੋਈ ਮਿਲਾਪ ਨਹੀਂ ਹੈ ਸੱਤ ਅਸੱਤ ਦਾ, ਝੂਠ ਤੇ ਸੱਚ ਦਾ।
ਜੈਸੇ ਸਵਿਤਾ ਤਿਮਰ ਕੋ,
ਜਿਸ ਤਰ੍ਹਾਂ ਸੂਰਜ ਤੇ ਹਨੇਰੇ ਦਾ
ਹਨੇਰਾ ਨਾ ਕਬਹੋ ਹੋਏ,
ਜਿਹੜਾ ਸੂਰਜ ਹੈ ਜਦੋਂ ਚੜ੍ਹ ਜਾਂਦਾ ਜਿੱਥੇ ਸੂਰਜ ਉੱਥੇ ਹਨੇਰਾ ਨਹੀਂ ਹੁੰਦਾ, ਹਨੇਰਾ ਕਦੀ ਨੇੜੇ ਨਹੀਂ ਢੁੱਕ ਸਕਦਾ। ਇਸੇ ਤਰ੍ਹਾਂ ਜਿਵੇਂ ਜਿਹੜਾ ਸੱਤ ਹੈ ਉਹਦੇ ਆਸ ਪਾਸ ਵੀ ਜਿਹੜਾ ਹਨੇਰੇ ਵਰਗਾ ਅਸੱਤ ਝੂਠ ਹੈ ਨੇੜੇ ਨਹੀਂ ਜਾ ਸਕਦਾ, ਕਦੀ ਢੁੱਕ ਨਹੀਂ ਸਕਦਾ।
ਆਪ ਕੋ ਨਾ ਜਾਣੈ,
ਇਸ ਕਰਕੇ ਸਮਝ ਲੈਣਾ ਵੀ ਸੱਤ ਅਸੱਤ ਦਾ ਕੋਈ ਸੰਬੰਧ ਮੇਲ ਮਿਲਾਪ ਨਹੀਂ ਹੈ, ਜਿਵੇਂ ਚਾਨਣ ਦਾ ਪ੍ਰਕਾਸ਼ ਦਾ ਅਤੇ ਹਨੇਰੇ ਦਾ ਕੋਈ ਮੇਲ ਮਿਲਾਪ ਨਹੀਂ ਹੈ। ਜਿਵੇਂ ਹੁਣ ਇੱਥੇ ਬੱਤੀਆਂ ਜਗਦੀਆਂ, ਇੱਥੇ ਹਨੇਰੇ ਦਾ ਕੋਈ ਕੰਮ ਹੀ ਨਹੀਂ ਹੈ, ਜਿੱਥੇ ਹਨੇਰਾ ਹੈ ਉੱਥੇ ਪ੍ਰਕਾਸ਼ ਹੋ ਜਾਏ ਤਾਂ ਉੱਥੇ ਹਨੇਰਾ ਭੱਜ ਜਾਂਦਾ ਹੈ, ਜਿੱਥੇ ਪ੍ਰਕਾਸ਼ ਨਹੀਂ ਉੱਥੇ ਹਨੇਰਾ ਕੰਮ ਕਰ ਜਾਂਦਾ ਹੈ। ਇਹ ਆਪੋ ਵਿੱਚ ਵਿਰੋਧੀ ਹੈ, ਹਨੇਰਾ ਅਤੇ ਪ੍ਰਕਾਸ਼, ਸੱਤ ਅਤੇ ਅਸੱਤ ਦਾ ਵਿਰੋਧੀ ਹੈ, ਝੂਠ ਅਤੇ ਸੱਚ ਵਿੱਚ ਵਿਰੋਧ ਹੈ, ਦਿਨ ਅਤੇ ਰਾਤ ਵਿੱਚ ਵਿਰੋਧ ਹੈ, ਇਵੇਂ ਵਿਰੋਧ ਹੈ ਇਹਨਾਂ ਵਿੱਚ। ਕਹਿ ਰਹੇ ਹਨ ਆਪੋ ਕੋ ਨਾ ਜਾਣੈ, ਹੇ ਪੰਡਤੋ ਆਪਣੇ ਆਪ ਕੋਈ ਨਹੀਂ ਜਾਣ ਸਕਦਾ। ਬਿਨ ਸਤਿਗੁਰ
ਬਿਨ ਸਤਿਗੁਰ ਉਪਦੇਸ਼
ਬਿਨਾਂ ਪੂਰੇ ਸਤਿਗੁਰਾਂ ਦੇ ਉਪਦੇਸ਼ ਤੋਂ
ਇਸ ਪ੍ਰਕਾਰ ਕਹਿ ਸਭਨ ਕੋ
ਇਸ ਤਰ੍ਹਾਂ ਕਹਿ ਕਰਕੇ ਸਾਰਿਆਂ ਨੂੰ ਗੁਰੂ ਮਹਾਰਾਜ
ਤੂਸ਼ਣ ਭੇ ਜਗਤੇ
ਜਗਤ ਦੇ ਮਾਣਕ ਸਤਿਗੁਰੂ ਜੀ ਚੁੱਪ ਕਰ ਗਏ
ਪੰਡਿਤ ਸੰਨਿਆਸੀ ਬਹੁਤ
ਜਿਹੜੇ ਪੰਡਿਤ ਵਿਦਵਾਨ ਤੇ ਸੰਨਿਆਸੀ ਬਹੁਤ ਸੀ ਉੱਥੇ
ਉੱਤਰ ਆਏ ਨਾ ਕੋਏ
ਕਿਸੇ ਨੂੰ ਕੋਈ ਉੱਤਰ ਨਹੀਂ ਆਇਆ ਸਤਿਗੁਰੂ ਜੀ ਸਾਹਮਣੇ
ਲਿਖਿਆ ਪਰਸ ਪਰ ਬਦਨ ਨਿਜ
ਫਿਰ ਤੇ ਆਪੋ ਆਪਣੇ ਮੂੰਹ ਜੇ ਦੇਖਦੇ ਝਾਕ ਝਾਕ ਕੇ
ਸਨਮੁਖ ਹੋਏ ਨਾ ਸੋਏ
ਉਹ ਜਿਹੜੇ ਪੰਡਿਤ ਵਿਦਵਾਨ ਸੰਨਿਆਸੀ ਮਹਾਰਾਜ ਦੇ ਸਾਹਮਣੇ ਨਹੀਂ ਆਉਂਦੇ ਵੀ ਕਿਤੇ ਮੈਂ ਨਾ ਘਿਰ ਜਾਵਾਂ
ਸੰਨਿਆਸੀ ਨਿਜ ਕਹਿਤ ਭੇ
ਜਿਹੜੇ ਆਪਣੇ ਆਪ ਨੂੰ ਬੜੇ ਸੰਨਿਆਸੀ ਵਿਦਵਾਨ ਕਹਿੰਦੇ ਸਨ ਵੀ ਮੈਂ ਬੜਾ ਤਿਆਗੀ ਆ
ਕੇਤਕ ਕਾਲ ਬਿਤਾਏ
ਕਿੰਨਾ ਕੁ ਸਮਾਂ ਲੰਘਾ ਕਰਕੇ ਚੁੱਪ ਜੀ ਵੱਟਣ ਤੋਂ ਬਾਅਦ
ਨਾਨਕ ਚੰਦ ਪੰਡਿਤ ਬੜੋ
ਜਿਹੜਾ ਉੱਥੇ ਇੱਕ ਨਗਲੀ ਨਾਨਕ ਚੰਦ ਬਣੀ ਬੈਠਾ ਸੀ ਨਾਨੂ ਪੰਡਿਤ ਵੱਡਾ
ਤੈ ਜੀਤਿਓ ਜਗ ਜਾਏ
ਜਿੰਨੇ ਕਹਿਣ ਲੱਗੇ ਸਾਰੇ ਇਕੱਠੇ ਕਹਿੰਦੇ ਉਹ ਨਾਨਕ ਚੰਦ ਪੰਡਿਤ ਹੈ ਤੇ ਇਹਦਾ ਨਾਂ ਨਾਨੂ ਪੰਡਿਤ ਸੀ ਪਰ ਇਹ ਨਾਨਕ ਗੁਰੂ ਨਾਨਕ ਦੇਵ ਜੀ ਬਣ ਕੇ ਬੈਠਾ ਹੋਇਆ ਸੀ ਕਹਿਣ ਲੱਗੇ ਵੀ ਨਾਨੂ ਚੰਦ ਪੰਡਿਤ ਤੂੰ ਬੜਾ ਵੱਡਾ ਵਿਦਵਾਨ ਹੈ ਤੂੰ ਤੇ ਸਾਰਾ ਜਗ ਦੀਆਂ ਜਗ੍ਹਾ ਹੀ ਜਿੱਤੀਆਂ ਹੋਈਆਂ ਫਤਿਹ ਕੀਤੀਆਂ ਹੋਈਆਂ ਨੇ
ਇਸ ਫਕੀਰ ਕੈ ਸਾਹਮਣੇ
ਆ ਜਿਹੜਾ ਫਕੀਰ ਬੈਠਾ ਭੰਗਣੇ ਜੇ ਕੱਪੜੇ ਪਾ ਕੇ ਇਹਦੇ ਸਾਹਮਣੇ
ਚਰਚਾ ਕਿਉਂ ਨਾ ਕਰੰਤ
ਤੈਨੂੰ ਕੀ ਹੋ ਗਿਆ ਇਹਦੇ ਸਾਹਮਣੇ ਤੂੰ ਕਿਉਂ ਨੀ ਚਰਚਾ ਕਰਦਾ
ਬੇਤਾ ਅਗਮਾ ਨਿਗਮ ਕੋ
ਕਿਉਂਕਿ ਨਾਨੂ ਜਿਹੜੇ ਹੈ ਨਾਨਕ ਚੰਦ ਪੰਡਿਤ ਨਗਲੀ ਤੂੰ ਤੇ ਵੇਦਾਂ ਸ਼ਾਸਤਰਾਂ ਦਾ ਵੇਤਾ ਜਾਣਨ ਵਾਲਾ ਹੈ
ਸਭ ਹਿਨ ਮੈਂ ਮਤਵੰਤ
ਸਾਰਿਆਂ ਵਿੱਚੋਂ ਸਾਡੇ ਵਿੱਚੋਂ ਚੰਗੀ ਅਕਲ ਮਤ ਵਾਲਾ ਬੜਾ ਵਿਦਵਾਨ ਹੈ ਤੂੰ
ਚੋ ਪਈ ਸੁਣ ਕਰ ਨਾਨੂ ਪੰਡਿਤ ਤਬ ਹੀ
ਸੁਣ ਕਰਕੇ ਨਾਨੂ ਪੰਡਿਤ ਉਸ ਵੇਲੇ
ਬੋਲਿਓ ਸਭ ਹਿਨ ਪ੍ਰੇਰਿਓ ਜਬ ਹੀ
ਜਦੋਂ ਸਾਰਿਆਂ ਦਾ ਪ੍ਰੇਰਿਆ ਹੋਇਆ ਇਹ ਬੋਲਿਆ ਹੈ
ਸ੍ਰੀ ਗੁਰ ਕੇਰਾ ਪਰਤਾਰ ਦਬਾਵਾ
ਇੱਕ ਤੇ ਨਕਲੀ ਨਾਨਕ ਚੰਦ ਹੈ ਇੱਧਰ ਸਤਿਗੁਰ ਜੀ ਦੇ ਸੱਚਮੁੱਚੀ ਆ ਬੈਠੇ ਹੁਣ ਕਿੱਥੇ ਗੱਲ ਆਉਣੀ ਹੈ ਜਿਨ੍ਹਾਂ ਦਾ ਨਾਮ ਲੈ ਕੇ ਨਾ ਗੱਜ ਵੱਜ ਰਿਹਾ ਸੀ ਹੁਣ ਅੱਜ ਸਾਹਮਣਾ ਹੋ ਗਿਆ ਇਹਦਾ ਕਹਿੰਦੇ ਆ ਜਿਹੜਾ ਨਾਨੂ ਪੰਡਿਤ ਹੈ ਨਾ ਗੁਰੂ ਮਹਾਰਾਜ ਦੇ ਪ੍ਰਤਾਪ ਨੇ ਤੇ ਇਹਨੂੰ ਐਸਾ ਦਬਾਇਆ ਨਾਨੂ ਪੰਡਿਤ ਨੂੰ
ਸਾਬਤ ਕੋਈ ਨਾ ਉੱਤਰ ਆਵਾ
ਇਹਨੂੰ ਕੋਈ ਪੂਰਾ ਉੱਤਰ ਹੀ ਨਹੀਂ ਆਇਆ ਐਵੇਂ ਟੋਲ ਮਟੋਲ ਜਿਹਾ ਕਰ ਦਿੰਦਾ ਊਂ ਜਿਹਾ ਕਰੀ ਛੱਡ ਜਾਂਦਾ ਹੈ
ਹੇ ਫਕੀਰ ਤੈਂ ਕੀ ਨਾ ਕੁਕਰਮਾ
ਅਖੀਰੀ ਕਹਿਣ ਲੱਗਾ ਜਿਹਦਾ ਕੋਈ ਗੱਲ ਨਾ ਆਈ ਕਹਿੰਦਾ ਹੇ ਫਕੀਰ ਤੂੰ ਕੀ ਆ ਖੋਟਾ ਕਰਮ ਕੀਤਾ ਈ
ਪੁਰਬ ਦਿਵਸ ਪੁਨ ਭਾਖਤ ਧਰਮਾ
ਉਹ ਅੱਜ ਇੰਨਾ ਤਕੜਾ ਸੂਝ ਗ੍ਰਹਿਣ ਦਾ ਪੁਰਬ ਸੀ ਦਿਨ ਸੀ ਵੱਡਾ ਅਤੇ ਤੁਸੀਂ ਆ ਕਿਵੇਂ ਪਤੀਲਾ ਚਾੜਿਆ ਹੋਇਆ ਹੈ ਅਤੇ ਆਪਣੇ ਆਪ ਨੂੰ ਧਰਮੀ ਕਹਿੰਦੇ ਹੋ
ਕਿਸ ਪ੍ਰਕਾਰ ਤੂੰ ਹਮੈ ਬਤਾਵੈ
ਕਿਸ ਤਰ੍ਹਾਂ ਤੂੰ ਆਪਣੇ ਆਪ ਨੂੰ ਦੱਸਦਾ ਵੀ ਮੈਂ ਬੜਾ ਧਰਮੀ ਹਾਂ
ਜਿਹ ਸਭ ਸ਼ਾਸਤਰ ਦੋਸ਼ ਲਗਾਵੈ
ਜਿਸ ਨੂੰ ਸਾਰੇ ਸ਼ਾਸਤਰ ਤੈਨੂੰ ਦੋਸ਼ ਲਾਉਣਗੇ ਵੀ ਸੂਝ ਗ੍ਰਹਿ ਤਿਆਗ ਹੀ ਕਰਮ ਕੀਤਾ ਮਾੜਾ ਤੈਨੇ
ਦਾਨ ਸਨਾਨ ਪੂਜ ਬੇਕਾਲਾ
ਅੱਜ ਤੇ ਸੂਰਜ ਗ੍ਰਹਿਣ ਵਾਲੇ ਦਿਨ ਤੇ ਪੂਜਾ ਦਾ ਸਮਾਂ ਹੈ ਦਾਨ ਦਾ ਸਮਾਂ ਇਸ਼ਨਾਨ ਕਰਨ ਦਾ ਸਮਾਂ ਬੜਾ ਲਾਹਾ ਹੈ
ਆਮਿਖ ਰੀਦਤ ਪਾਪ ਵਿਸਾਲਾ
ਤੁਸਾਂ ਨੇ ਜਿਹੜਾ ਮਾਸ ਰਿੰਨਿਆ ਹੋਇਆ ਪਤੀਲੇ ਵਿੱਚ ਕਿਵੇਂ ਅੱਗ ਡਾਈ ਹੋਈ ਹੈ ਤੇ ਬਹੁਤਾ ਤਗੜਾ ਹੀ ਪਾਪ ਕੀਤਾ ਹੈ
ਕੈਸੋ ਤੇਰੋ ਇਹ ਸਿਧਾਂਤਾ
ਗੁਰੂ ਨਾਨਕ ਸਹਿਣ ਕਹਿੰਦਾ ਉਹ ਫਕੀਰਾ ਕਿਉਂਕਿ ਇਹਨੂੰ ਪਤਾ ਨਹੀਂ ਸੀ ਨਾ ਵੀ ਗੁਰੂ ਨਾਨਕ ਪਰਮੇਸ਼ਰ ਹੀ ਆ ਕੇ ਬੈਠੇ ਹੋਏ ਇਹ ਹੁਣ ਨਾਨਕ ਚੰਦ ਬਣਿਆ ਹੋਇਆ ਸੀ ਉਹਦੇ ਮੁਤਾਬਕ ਜਿਵੇਂ ਇਹ ਕਹਿੰਦਾ ਵੀ ਆ ਫਕੀਰ ਜੀ ਆ ਤੁਹਾਡਾ ਕਿਹੜਾ ਸਿਧਾਂਤ ਹੈ ਕਿਹੜਾ ਮਤ ਹੈ ਤੁਹਾਡਾ ਕੀ ਤੁਹਾਡੀ ਸੋਚ ਵਿਚਾਰ ਹੈ
ਉੱਤਰ ਦੇ ਨਤ ਹੋਏ ਹੈ ਪਾਤਾ
ਉੱਤਰ ਦੇ ਦਿਓ ਸਾਨੂੰ ਨਹੀਂ ਤੇ ਤੁਹਾਡਾ ਨਾਸ ਹੋ ਜਾਏਗਾ ਵੇਖੜੋ ਕਿੰਨੇ ਸਾਡੇ ਕੋਲ ਕੁੱਤਕੇ ਡਾਂਗਾਂ ਹਨ ਤੁਹਾਨੂੰ ਇੱਥੇ ਮਾਰ ਮੂਰ ਕੇ ਰੱਖ ਦਿਆਂਗੇ ਇਵੇਂ ਜਿਹੜਾ ਨਾਨੂ ਪੰਡਿਤ ਹੈ सतगुरु जी नूं कहिंदा है। अगे गुरु साहिब जी जिवें होर गुरबाणी दा शब्द उचार के नानू पंडित नूं वी दसदे हैं, होर सारे जिहड़े खलोते उह सुणदे हैं, सब के बाद भी निरुत्तर हो जाते, मारे शरणी पैंदे है कि महाराज मैं तो एवें तुहाडा नां जिहा रख के लोगों गुमराह किया होया सी, मैनू माफ़ करो। वह प्रसंग अगे विस्तार नाल आ ही जाना है, हुण आपां इत्थे समाप्ति करिए। धन धन श्री गुरु ग्रंथ साहिब जी महाराज, गुरु की संगत बख्शना रे बख्श लैणा जी, फुल्लां चुकां दी खिमा विचारां दी समाप्ति।
दान स्नान पूज बेकाला आमिख रीदत पाप बिसाला, कैसो तेरो अह सिद्धांता उत्तर दे नत होए है पाता।
वाहे गुरु जी का खालसा, वाहे गुरु जी की फतेह।